ప్రయోజనం నానికి కర్కేవలం నానికి నాణ్యత స్థితి ఉంటే దీన్ని అలా అన్నీ కర్మ సాగి ఉంది ప్రభుత్వం పైందా అది వచ్చి ఉంది విషయం నాంది కర్మ నానికి కర్కేవలం గురునాన్ డబ్బానికి నామని చెప్తారు గురునాన్తో అసలు చెప్తాను అసలు జీవితం ఉంది కాదు ఏ జీతే ఆశ్రయ నామే ఆశ్రయ నామీను మేము అడ్రస్ కిసి లిఫాఫే లిఖా అడ్రస్ లెటర్ జామేదిఫా జామేదా కృష్ణ లిఖే ఉంటే డెడ్ హౌస్ చలే జాగా ఇసీ తరహి నందు లిఫాఫే ఉపర ਵਾਹਿਗੁਰੂ ਦਾ ਨਾਮ ਜੋ ਲਿਖਣਾ ਹੈ ਜਾਂ ਜਪਣਾ ਹੈ ਉਹ ਵਾਹਿਗੁਰੂ ਨੂੰ ਬੁਲਾਉਂਦਾ ਵਾਹਿਗੁਰੂ ਉਹ ਹਸਤੀ ਵਿੱਚ ਦੁੱਖ ਨੇ ਤੀਨ ਵਿੱਚ ਮੌਤ ਨੇ ਜਿਸ ਵਿੱਚ ਬਿਮਾਰੀ ਨੇ ਇਹਦੇ ਵਿੱਚ ਆਵਨ ਗਵਨ ਨੇ ਨਹੀਂ ਜਿਤਨੇ ਵੀ ਦੁੱਖ ਦੁਨੀਆਂ ਦੇ ਹਨ ਉਹ ਕੋਈ ਨਹੀਂ ਇੱਕ ਆਨੰਦ ਸਾਗਰ ਉਹ ਸੁੱਖ ਨੂੰ ਹਰ ਇਨਸਾਨ ਹੀ ਚਾਹੁੰਦਾ ਵੀ ਮੈਨੂੰ ਇਹੋ ਜਿਹਾ ਸੁੱਖ ਮਿਲ ਜਾਏ ਇਹ ਸੁੱਖ ਦੇ ਵੀ ਦੁੱਖ ਦਾ ਨਾਮ ਨਿਸ਼ਾਨਾ ਗੁਰੂ ਜੀ ਨੇ ਉਸਦੇ ਵਾਸਤੇ ਇੱਕ ਰਸਤਾ ਕੱਢਿਆ ਕੋਈ ਕਿਸੇ ਥਾਂ ਨੂੰ ਜਾਣ ਵਾਸਤੇ ਕੋਈ ਸ਼ਰਟਕਟ ਦਿੱਤੀ ਜਾਏ ਉਹਦੇ ਚਾਰ ਸਿਰੇ ਅੱਛੇ ਅੱਛੇ ਬਾਗ ਬਸ ਲੱਗ ਜਾਣ ਥਾਂ ਵਾਸਤੇ ਥਾਂ ਥਾਂ ਤੇ ਦਸ ਬਾਰਾਂ ਮੀਲ ਦੇ ਫਸਲ ਦੇ ਬੰਗਲੇ ਬਣੇ ਹੋਣ ਹਰ ਕਿਸਮ ਦਾ ਉੱਥੇ ਉਹਨਾਂ ਨੂੰ ਮੁਸਾਫਰਾਂ ਵਾਸਤੇ ਆਰਾਮ ਹੈ ਜੋ ਜੁੜੀ ਦੀ ਉਸਤੋਂ ਮਿਲ ਜਾਏ ਐਸਾ ਇਸੀ ਤਰ੍ਹਾਂ ਗੁਰੂ ਨਾਨਕ ਜੀ ਨੇ ਵੀ ਉੱਥੇ ਪਹੁੰਚਾਉਣ ਵਾਸਤੇ ਜਿਹੜਾ ਉਸਦਾ ਘਰ ਹੈ ਜਿਸ ਦੁੱਖ ਨਹੀਂ ਵਾਸਤਵਿਕ ਉਸਦਾ ਨਾ ਸੱਚਖੰਡ ਕੁਟਤਾਨ ਕਈ ਨਾਮ ਕਿਹਾ ਜਾਂਦਾ ਹੈ ਜਾਂ ਨਿਜ ਘਰ ਵੀ ਕਿਹਾ ਜਾਂਦਾ ਉੱਥੇ ਪਹੁੰਚਾਉਣ ਵਾਸਤੇ ਇਹ ਨਾਮ ਜਪਣਾ ਨਾਮ ਜਪਣ ਦੇ ਆਸਰੇ ਨਾਮ ਜਪਣ ਦੀ ਯੁਕਤੀਆਂ ਤਰੀਕੇ ਢੰਗ ਇਹਨਾਂ ਦੇ ਆਸਰੇ ਉੱਥੇ ਪਹੁੰਚਣ ਦਾ ਸਾਨੂੰ ਉਦੇਸ਼ ਨਾਮ ਵੈਸੇ ਬਾਣੀ ਪੜ੍ਹਨੀ ਵੀ ਨਾਮ ਵਿੱਚ ਸ਼ਾਮਲ ਹੈ ਕੀਰਤਨ ਇਹ ਵੀ ਨਾਮ ਵਿੱਚ ਸ਼ਾਮਲ ਹੈ ਵਿਚਾਰ ਕਰਨੀ ਇਹ ਵੀ ਨਾਮ ਵਿੱਚ ਸ਼ਾਮਲ ਹੈ ਲੇਕਿਨ ਅਸਲ ਜੋ ਨਾਮ ਹੈ ਨਾਮ ਕਿਸੇ ਚੀਜ਼ ਦਾ ਇੱਕ ਹੁੰਦਾ ਜਿਵੇਂ ਇਹ ਚੀਜ਼ ਦਾ ਨਾਮ ਇਹਦਾ ਨਾਮ ਇਸੇ ਤਰ੍ਹਾਂ ਨਾ ਉਹ ਹਸਤੀ ਉਹਦੇ ਜਿਸਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਜੋ ਸਭ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ ਸਭ ਸ੍ਰਿਸ਼ਟੀ ਦੇ ਵਿੱਚ ਸਿਰ ਲੈ ਹੋ ਜਾਂਦੀ ਹੈ ਜਿਸ ਚੋਂ ਸਾਰੀਆਂ ਸ਼ਕਤੀਆਂ ਪੈਦਾ ਹੋਈਆਂ ਜਿਸ ਦੇ ਵਿੱਚ ਹਨ ਜਿਸ ਦੇ ਆਸਰੇ ਸਾਰੀਆਂ ਸ਼ਕਤੀਆਂ ਚੱਲ ਰਹੀਆਂ ਹਨ ਤੁਰਨ ਬ੍ਰਹਮਣ ਦਾ ਖੇਡ ਚੱਲ ਰਿਹਾ ਜਿਹਦੀ ਸਿੱਖਿਆ ਦੇ ਨਾਲ ਉਸਦੇ ਇੱਕ ਨਹੀਂ ਅਨੇਕਾਂ ਨਾਮ ਹਨ ਪਰਮਾਤਮਾ ਦੇ ਬਹੁਤ ਸਾਰੇ ਨਾਮ ਹਨ ਜਿਵੇਂ ਇੱਕ ਚੀਜ਼ ਦੇ ਕਿੰਨੇ ਕਿੰਨੇ ਨਾਮ ਹੁੰਦੇ ਹਨ ਪਾਣੀ ਹੈ ਉਸਦੇ ਕਿੰਨੇ ਨਾਂ ਹਨ ਪਾਣੀ ਪਿਆ ਬਰਤਨ 'ਚ ਅੰਗਰੇਜ਼ ਲੋਕ ਉਸਨੂੰ ਵਾਟਰ ਕਹਿਣਗੇ ਅਸੀਂ ਪੰਜਾਬੀ ਉਸਨੂੰ ਪਾਣੀ ਕਹਾਂਗੇ ਹਿੰਦੀ 'ਚ ਉਹਨੂੰ ਜਲ ਕਹਿਣਗੇ ਅਤੇ ਅਰਬੀ 'ਚ ਉਹਨੂੰ ਆਬ ਉਬ ਕਹਿਣਗੇ ਫਾਰਸੀ ਆਬ ਕਹਿਣਗੇ ਇਤਿਹਾਸ ਇੱਕੋ ਚੀਜ਼ ਦੇ ਅਲੱਦਾ ਅਲੱਦਾ ਬੋਲੀਆਂ 'ਚ ਕਿੰਨੇ ਨਾਂ ਹੁੰਦੇ ਇਸੇ ਤਰ੍ਹਾਂ ਹੀ ਸ੍ਰਿਸ਼ਟੀ ਉਹਦੇ ਅਨੇਕਾਂ ਨਾਂ ਹਨ ਵਾਸਤਵਿਕ ਸਰੂਪ ਉਹਦਾ ਜੇ ਸਤਚਿਤ ਆਨੰਦ ਹੈ ਇਹਦੇ ਲੱਛਣ ਸਤ ਕੀ ਸਦੀਵ ਜਿਹਦਾ ਕਦੇ ਵੀ ਵਿਨਾਸ਼ ਨਾ ਉਹਨੂੰ ਸਤ ਕਹਿੰਦੇ ਪਹਿਲਾਂ ਵੀ ਥਾ ਹੁਣ ਵੀ ਹੈ ਅੱਗੇ ਵੀ ਹੋਵੇਗਾ ਉਹਦਾ ਕਦੇ ਵਿਨਾਸ਼ ਨਹੀਂ ਹੁੰਦਾ ਹੋਰ ਦੁਨੀਆਂ ਦੀ ਕੋਈ ਚੀਜ਼ ਨਹੀਂ ਜਿਹੜੀ ਸਦੀਵੀ ਰਹਿਣ ਵਾਲੀ ਹੈ ਕਦੇ ਮਕਾਨ ਸਦੀਵੀ ਰਹਿਣ ਵਾਲਾ ਨਹੀਂ ਪਹਿਲਾਂ ਹੈ ਨਹੀਂ ਸੀ ਜਦੋਂ ਇਹਦੀ ਏਜ ਪੂਰੀ ਨਹੀਂ ਰਹੇਗਾ ਆਦਮੀ ਹੈ ਕੋਈ ਪਹਿਲਾਂ ਹੈ ਨਹੀਂ ਸੀ ਜਿਸ ਵਕਤ ਉਹਦੀ ਏਜ ਪੂਰੀ ਹੋਵੇ ਨਹੀਂ ਰਹੇਗਾ ਕੋਈ ਚੀਜ਼ ਲੈ ਲਓ ਦੁਨੀਆਂ ਦੀ ਸਦੀਵੀ ਰਹਿਣ ਵਾਲੀ ਕੋਈ ਵੀ ਚੀਜ਼ ਨਹੀਂ ਉਹ ਆ ਜਿਹਾ ਹੈ ਜੋ ਸਦੀਵੀ ਰਹਿਣ ਵਾਲਾ ਹੈ ਉਸਨੂੰ ਸੱਤ ਕਹਿੰਦੇ ਤਰੇ ਕਲਾਵਾ ਦੇਣ ਜਿਹਦਾ ਕਦੇ ਵੀ ਵਿਨਾਸ਼ ਨਾ ਹੋਵੇ ਉਹਨੂੰ ਸੱਤ ਕਹਿੰਦੇ ਸੱਤ ਹੈ ਚੇਤਨ ਉਹ ਚੀਜ਼ ਹੈ ਜਿਹੜੀ ਜਿਸ ਚੀਜ਼ਾਂ ਨੂੰ ਚੇਤਨਤਾ ਦੇਣ ਵਾਲੀ ਹੈ ਉਸ ਚੀਜ਼ਾਂ ਨੂੰ ਹਰਕਤ ਦੇਣ ਵਾਲੀ ਹੈ ਇਨਸਾਨ ਦੇ ਵਿੱਚ ਪੰਜ ਪ੍ਰਾਣ ਕਰਮਿੰਦਰੇ ਗਿਆਨਿੰਦਰੇ ਮਨ ਬੁੱਧ ਆਦਿ ਠੋਸ ਚੀਜ਼ਾਂ ਜੜ ਹੁੰਦਾ ਕਿਉਂਕਿ ਸਾਰਾ ਸੰਸਾਰ ਦਾ ਮੈਟੀਰੀਅਲ ਪੰਜਾਂ ਤੱਤਾਂ ਦਾ ਬਣਿਆ ਮਿੱਟੀ ਪਾਣੀ ਅੱਗ ਹਵਾ ਆਕਾਸ਼ ਇਹ ਪੰਜੇ ਤੱਤਾਂ ਨੇ ਦੂਜੇ ਇਹ ਹਨ ਠੋਸ ਮੈਟਰ ਜੜ ਹੈ, ਜਦਕਿ ਆਪਣੀ ਸੱਤਿਆ ਕੁਛ ਨਹੀਂ ਰਹਿੰਦੀ। ਗੱਡੀ ਹੈ ਆਪਣੇ ਆਪ ਨਹੀਂ ਚੱਲ ਸਕਦੀ, ਜਿੰਨੀ ਦੇਰ ਉਹਦੇ ਵਿੱਚ ਇਤਨਾ ਆਦਮੀ ਨਾ ਬੈਠੇ ਚੱਲ ਸਕਦੀ, ਇੰਜਨ ਆਪ ਨਹੀਂ ਚੱਲ ਸਕਦਾ, ਚਲਾਉਣ ਵਾਲਾ ਕੋਈ ਬਟਨ ਦੱਬੇ ਕਰਦਾ। ਇਸੀ ਤਰ੍ਹਾਂ ਹੋਰ ਹੈ, ਆਹ ਆਪਣੇ ਆਪ ਨਹੀਂ ਚੱਲ ਸਕਦਾ, ਹੁਣ ਚਲਾਉਂਗੇ ਤੁਸੀਂ ਆਲੂ ਕਰੋਗੇ ਤਾਂ ਚੱਲੇਗਾ। ਇਸੀ ਤਰ੍ਹਾਂ ਹਰ ਚੀਜ਼ ਦੀ ਵਾਪਸੀ ਹੋ, ਜਾਂ ਚੀਜ਼ ਆਪਣੀ ਹਸਤੀ ਕੋਈ ਨਹੀਂ ਰੱਖਦੀ, ਲੇਕਿਨ ਚੇਤਨ ਦੇ ਆਸਰੇ ਕਰਦੀ ਹੈ। ਇਸੀ ਤਰ੍ਹਾਂ ਸਾਡੇ ਜਿਤਨੇ ਸਰੀਰ ਹਨ ਉਹਦੇ ਆਸਰੇ ਹਰਕਤ ਕਰਦੇ ਹਨ। ਜਦੋਂ ਸਰੀਰ ਵਿੱਚੋਂ ਅਲੱਗ ਹੋ ਜਾਂਦਾ ਹੈ, ਕੋਈ ਹਰਕਤ ਦੇਖਦੇ ਹਨ ਸਾਰੇ ਆਪ ਕਿਤਨੇ ਹੈ। ਅਸੀਂ ਖਾਮੋਸ਼ੀ ਦੇ ਮਹੱਲੇ ਦੇਖਦੇ ਹਾਂ, ਰਸਤੇ ਜੋ ਤੁਰੇ ਜਾਂਦੇ ਹਾਂ, ਖਾਮੋਸ਼ੀ ਦੇ ਮਹੱਲੇ। ਸ਼ਮਸਪ੍ਰੇਰ ਨੇ ਆਪਣੇ ਇੱਕ ਮਰੀਜ਼ ਨੂੰ ਕਿਹਾ ਸੀ ਨਾ, ਦਿੱਲੀ ਆਇਆ, ਉਹਨਾਂ ਦਾ ਮੁਲਤਾਨ ਸੀ, ਅਤੇ ਸ਼ਮਸਪ੍ਰੇਰ ਦਾ ਇੱਕ ਮਰੀਜ਼ ਮੌਲਵੀ ਸੀ। ਉਹ ਕਹਿਣਾ, ਮਹਾਰਾਜ ਜੀ ਤੁਹਾਨੂੰ ਢੂੰਡਣਾ ਕਿੱਥੇ ਢੂੰਡਣਾ, ਜਾਂ ਖਾਮੋਸ਼ੀ ਦੇ ਮਹੱਲੇ ਢੂੰਡ ਲਈ ਮੁਲਤਾਨ ਜਾ ਕੇ। ਮੁਲਤਾਨ ਪਹੁੰਚਿਆ, ਖਾਮੋਸ਼ੀ ਦਾ ਮਹੱਲਾ ਪੁੱਛਦਾ ਫਿਰਦਾ, ਖਾਮੋਸ਼ੀ ਦਾ ਮਹੱਲਾ ਕੋਈ ਨਹੀਂ ਕਰਦਾ, ਕਹਿੰਦੇ ਖਾਮੋਸ਼ੀ ਦਾ ਮਹੱਲਾ ਕੋਈ ਨਹੀਂ ਗਿਆ। ਅਸੀਂ ਕਿਸੇ ਫਕੀਰ ਨੂੰ ਮਿਲਿਆ, ਕਹਿੰਦਾ ਖਾਮੋਸ਼ ਦਾ ਮਹੱਲਾ ਤਾਂ ਕਬਰਸਤਾਨ ਨੂੰ ਕਹਿੰਦੇ, ਅਤੇ ਖਾਮੋਸ਼ੀ ਪਏ, ਚੁੱਪ ਪਏ ਹੋਏ। ਉੱਥੇ ਪਹੁੰਚਿਆ, ਉੱਥੇ ਉਹ ਬੈਠਾ ਸੀ ਸ਼ਮਸ਼ੇਰ, ਕਹਿੰਦੇ ਤੁਸੀਂ ਖਾਮੋਸ਼ਾ ਮਹੱਲਾ ਦਿੱਤੇ ਕੋਈ ਨਹੀਂ ਹੈ, ਇਹ ਹੀ ਨਹੀਂ ਸੀ। ਮੈਂ ਬੜਾ ਪੁੱਛਿਆ, ਕਹਿੰਦੇ ਆਹੀ ਖਾਮੋਸ਼ ਦਾ ਮਹੱਲਾ ਹੈ, ਕਹਿੰਦੇ ਇਹ ਉਸ ਤੋਂ ਬਿਨਾਂ ਹਰਕਤ ਨਹੀਂ ਕਰ ਸਕਦਾ, ਉਹ ਚੀਜ਼ ਹੈ। ਉਹਨੂੰ ਚੇਤਨ ਕਹਿੰਦੇ ਹਨ, ਜਿਹਦੇ ਆਸਰੇ ਜੜ ਚੀਜ਼ ਵੀ ਚੇਤਨ ਪਾਸੇ, ਔਰ ਅੰਨ ਹੋ ਹਰ ਚੀਜ਼ ਦੁੱਖ ਰੂਪ ਹੈ, ਲੇਕਿਨ ਉਹਦੇ ਆਸਰੇ ਉਹ ਐਸਾ ਅਨੰਦ ਸਰੂਪ ਹੈ, ਉਹਦੇ ਆਸਰੇ ਦੁੱਖ ਰੂਪ ਵਸਤੂਆਂ ਵੀ ਸੁੱਖ ਸਰੂਪ ਪ੍ਰਤੀਤ ਨਹੀਂ ਹੈ। ਦੇਹ ਨੂੰ ਤੁਸੀਂ ਦੇਖ ਲਓ, ਚਲੋ ਜਨਮ ਤੋਂ ਮ੍ਰਿਤੂ ਤੱਕ ਪੁੱਛੋ ਕਿਸੇ, ਗਰੀਬ ਬਾਦਸ਼ਾਹ ਦਾ ਪੁੱਛੋ, ਅਨੇਕਾਂ ਦੁੱਖਾਂ ਨੇ ਗ੍ਰਸਿਤ ਹੈ। ਆਦਿ ਕੀ ਮਨ, ਮਨ ਪਰੇਸ਼ਾਨ, ਜਲਦਾ ਬਲਦਾ ਸੜਦਾ ਰਹੇ, ਆਹ ਦੁੱਖੇ ਨੇ। ਵੀ ਆਹ ਜਿਸਮੀ ਬਿਮਾਰੀ ਨਾਲ ਸਾਫ਼ ਕੋਈ ਨਹੀਂ, ਬੱਚੇ ਦਾ ਜਨਮ ਹੁੰਦਾ ਕਹਿੰਦੇ ਲਿਆਓ ਡਾਕਟਰ, ਲਿਆਓ ਆ ਲਿਆਓ, ਕਹਿੰਦੇ ਨਾ ਉਦੋਂ ਅਸੀਂ ਇਸ ਤੱਕ ਕੋਈ ਇਹਨੇ ਇਹਨੂੰ ਵਿਆਹ ਕੇ ਆਹ ਵਿਆਹ ਉਪਾਸ ਬਾਂਧਦੇ ਚਲੇ ਜਾਂਦੇ, ਵੀ ਕਿਸਮ ਦੇ ਕੋਈ ਤੁਹਾਡਾ ਮਿੱਤਰ ਦੋਸਤ ਹੈ ਬਾਹਰ ਕਿਸੇ ਹੋਰ ਮੁਲਕ ਬੈਠਾ ਹੈ, ਤੁਹਾਡਾ ਚਿੱਤ ਤੜਫ ਰਿਹਾ ਉਹਨੂੰ ਮਿਲਣ ਵਾਸਤੇ, ਅਤੇ ਚਿੱਠੀਆਂ ਪੱਤਰ ਵੀ ਇੱਕ ਪੜ੍ਹ ਤੋਂ ਰਹੀ ਹੈ, ਲਿਖਦੇ ਵੀ ਮੈਂ ਦਿਲ ਕਰਦਾ ਮੈਨੂੰ ਛੁੱਟੀ ਆ, ਚੰਚੇ ਤੋਂ ਆ ਜਾਂਦਾ ਹੈ, ਤੋ ਬਿਨਾਂ ਦੱਸੇ ਹੀ ਜਦੋਂ ਆ ਕੇ ਮਿਲਦਾ ਤੁਸੀਂ ਦੇਖਦੇ ਹੋ ਵੀ ਖੁਸ਼ੀ ਹੁੰਦੀ ਹੈ, ਛੁੱਟ ਕੇ ਮਿਲਦੇ ਹੋ ਪ੍ਰਸੰਨਤਾ ਹੁੰਦੀ ਹੈ। ਇਹ ਨਾ ਬਿਰਤੀਆਂ ਸੁਖਦੀਆਂ, ਇਹਨੂੰ ਪਰੇ ਮੋਲ ਪ੍ਰਮੋਲ ਤਿੰਨ ਦਰਜੇ ਦਿੱਤੇ ਨੇ। ਪਰੇ ਤਾਂ ਉਹਨੂੰ ਕਹਿੰਦੇ ਕਿਸੇ ਵਸਤੂ, ਜਿਸ ਵਸਤੂ ਦੀ ਇੱਛਾ ਹੋਵੇ ਉਹਨੂੰ ਯਾਦ ਕਰਕੇ ਚਿੱਤ ਵਿੱਚ ਉਹ ਜਿਹੜੀ ਖੁਸ਼ੀ ਹੋਣੀ ਚਿੱਤ ਵਿੱਚ ਉਸਨੂੰ ਪਰੇ ਕਹਿਣਾ, ਉਹ ਚੀਜ਼ ਸਾਹਮਣੇ ਆ ਜਾਣੀ ਸਾਨੂੰ ਦੇਖ ਕੇ ਉਹਨੂੰ ਮੋਦ ਕਹਿਣਾ, ਉਸ ਵਸਤੂ ਨੂੰ ਇਸਤੇਮਾਲ ਕਰਕੇ ਪ੍ਰਮੋਦ ਕਹਿਣਾ। ਜਿਵੇਂ ਕਹਿ ਲਓ ਇੱਕ ਆਦਮੀ ਹੈ, ਉਹਦੇ ਚਿੱਤ ਵਿੱਚ ਦਹੀਂ ਖਾਣ ਦੀ ਇੱਛਾ ਹੋਈ, ਉਸਨੇ ਇੱਕ ਆਦਮੀ ਭੇਜਿਆ ਬਾਜ਼ਾਰ ਜਾ ਕੇ ਦਹੀਂ ਦਾ, ਉਹਦੇ ਚਿੱਤ ਵਿੱਚ ਜਿਹੜਾ ਦਹੀਂ ਦਾ ਫੁਰਨਾ ਵੀ ਹੋਣਾ ਉਹ ਪਰੇ ਹੋ ਗਿਆ, ਉਹ ਖੁਸ਼ੀ ਹੁੰਦੀ ਚਿੱਤ ਜੋ ਸਾਹਮਣੇ ਲੈ ਕੇ ਆ ਗਿਆ ਉਹ ਆ ਗਿਆ, ਉਹ ਮੋਦ ਕਹਿਣ ਹੁੰਦਾ ਹੈ, ਥੋੜਾ ਸ਼ੁਕਰ ਵਧ ਗਿਆ। ਜੋ ਦਹੀਂ ਖਾ ਕੇ ਉਸਨੂੰ ਜੋ ਆਨੰਦ ਪ੍ਰਾਪਤ ਉਹਨੂੰ ਪ੍ਰਮੋਦ ਗਿਆ, ਉਹ ਬੀਤੀਆਂ ਹਨ ਆਤਮਾ, ਇਹਨਾਂ ਦਾ ਵੀ ਪ੍ਰਕਾਸ਼ਿਤ ਹੈ, ਉਹ ਨਾ ਹੋਵੇ ਖੁਸ਼ੀਆਂ। ਇਸੀ ਤਰ੍ਹਾਂ ਦੁਨੀਆਂ ਦੇ ਸਾਰੇ ਜਿਤਨੇ ਦੁੱਖ ਹਨ ਉਹ ਸੁੱਖ ਦਿੰਦੇ ਨੇ, ਜਿਹੜਾ ਦੁੱਖ ਰੂਪ ਵਸਤੂਆਂ ਨੂੰ ਪ੍ਰਕਾਸ਼ੇ ਸੁੱਖ ਰੂਪ ਜਿਸਦੇ ਆਸਰੇ ਪਾਨ ਹੋਣ ਪ੍ਰਤੀਤ ਹੋਣ ਉਹਨਾਂ ਨੂੰ ਉਹਨੂੰ ਸੁੱਖੇ ਆਨੰਦ ਕਿਹਾ ਹੈ। ਅਸਲ ਅਨੰਤ ਰੂਪ ਆ, ਬਾਕੀ ਕੋਈ ਚੀਜ਼ ਅਨੰਤ ਰੂਪ ਨਹੀਂ। ਆਪਣੀ ਇੱਛਾ ਤੱਕਿਆ ਮਨ ਚੰਚਲ ਮਨ ਦੁਖੀ ਹੁੰਦਾ ਹੈ, ਅਚਲ ਮਨ ਸੁਖੀ ਹੁੰਦਾ। ਕਿਸੇ ਇੱਛਾ ਦਾ ਤੱਕਿਆ ਮਨ ਚੰਚਲ ਹੋ ਜਾਂਦਾ, ਉਹਦੇ ਕਿਤੇ ਇੱਛਾ ਪੈਦਾ ਹੁੰਦੀ ਹੈ ਉਹ ਚੀਜ਼ ਮਿਲੇ, ਇੱਛਾ ਮਨ ਨੂੰ ਚੰਚਲ ਕਰਦੀ, ਚੰਚਲ ਮਨ ਦੁਖੀ ਹੁੰਦਾ, ਇਹ ਸੁਣਦਾ ਸੁਖੀ ਕਾਨੂੰਨ ਹੈ। ਜੋ ਅਚਲ ਮਨ ਸੁਖੀ ਹੁੰਦਾ, ਜਦੋਂ ਵਸਤੂ ਮਿਲ ਜਾਂਦੀ ਹੈ ਚੰਚਲ ਕਿਤੇ, ਉਹ ਮਨ ਉਹਦੀ ਚੰਚਲਤਾ ਦੂਰ ਹੋ ਕੇ ਮਨ ਦੀ ਇੱਛਾ ਦੂਰ ਹੋ ਕੇ ਇੱਛਾ ਦੂਰ ਹੋ ਗਈ, ਇੱਛਾ ਦੂਰ ਹੋਣ ਕਰਕੇ ਮਿਲ ਗਿਆ ਉਹ ਚੰਚਲਤਾ ਦੂਰ ਹੋ ਗਈ, ਚੰਚਲਤਾ ਦੂਰ ਹੋਣ ਕਰਕੇ ਅਚਲ ਮਨ ਦੇ ਵੀ ਜੋ ਪਰਮਾਤਮਾ ਸਾਰੇ ਪਰਿਪੂਰਨ ਆਨੰਦ ਦਾ ਘਰ ਉਹਦਾ ਅਕਸਰ ਥੋੜ੍ਹੀ ਦੇਰ ਵਾਸਤੇ ਪੈ ਜਾਂਦਾ, ਚੰਗਾ ਲਗਾ ਜਾਂਦਾ, ਉਹਨੂੰ ਸੁਖ ਮੰਨਦਾ, ਉਹ ਹੈ ਪਰਮਾਤਮਾ ਨੂੰ। ਇਸ ਕਰਕੇ ਅਗਿਆਨੀਆਂ ਨੂੰ ਕਹਿੰਦਾ ਵੀ ਉਹ ਵਸਤੂ ਵਿੱਚੋਂ ਸੁਖ ਹੈ, ਗਿਆਨ ਆਨੰਦ ਆਤਮਾ ਨੂੰ, ਸਵੇਮ ਕਰਕੇ ਉਹ ਸਦਾ ਨਹੀਂ ਰਹਿੰਦਾ ਹੈ, ਕਦੀ ਹੋ ਜਾਂਦਾ, ਫਿਰ ਮੈਂ ਟੈਂਸ਼ਨ ਹੋ ਜਾਂਦਾ ਕਿਸੇ ਹੋਰ ਚੀਜ਼ ਦੀ ਇੱਛਾ ਕਰ ਪੈਂਦੀ, ਫਿਰ ਜਿਵੇਂ ਜੀ ਨਹੀਂ ਮਿਲਦੀ ਫਿਰ ਦੁਖੀ ਜਾਂਦਾ, ਫਿਰ ਮਿਲ ਗਈ ਫਿਰ ਕੋਈ ਜੀ ਕੁਛ ਹੋ ਜਾਂਦਾ, ਇੱਕ ਤਾਂ ਹੁੰਦਾ ਹੀ ਰਹਿੰਦਾ ਹੈ। ਅਸਲ ਉਹ ਸੁਖ ਜਿਹੜਾ ਹੈ ਉਹ ਵਸਤੂ ਵਿੱਚ ਨਹੀਂ, ਆਤਮਾ ਉਹਦਾ ਸਰੂਪ ਹੀ ਸਤਿ ਚਿਤ ਆਨੰਦ ਅਸਲ ਇਹ ਹੈ, ਫਿਰ ਪਰਿਪੂਰਨ ਹੈ। ਪਰਿਪੂਰਨ ਹੋਊਗਾ ਜੀ ਤੋਂ ਸਾਡੀ ਕੋਈ ਵੀ ਸਥਾਨ ਹੋਵੇ ਜਿਹਦੇ ਵਿੱਚ ਸਭ ਕੁਛ ਹੋਵੇ, ਜੋ ਸਾਰਿਆਂ ਦੇ ਵਿੱਚ ਹੋਵੇ। ਜਿਵੇਂ ਮਿੱਟੀ ਹੈ, ਮਿੱਟੀ ਪਰਿਪੂਰਨ ਨਹੀਂ, ਮਿੱਟੀ ਤੋਂ ਦਸਵਾਂ ਪਾਣੀ ਹੈ। ਇਹ ਪਾਣੀ ਵਿੱਚ ਆਇਆ ਦਸ ਦਿਨ ਸਾਇੰਸਦਾਨਾਂ ਨੇ ਵੀ ਕਿਹਾ ਵੀ ਇਹ ਪਿਸਤਰੀ ਸਾਡੀ ਪਾਣੀ ਵਿੱਚ ਕਿਉਂ ਘੁੰਮ ਰਹੀ ਹੈ, ਜਿਵੇਂ ਦਸ ਮਣ ਪਾਣੀ ਵਿੱਚ ਇੱਕ ਮਣ ਮਿੱਟੀ ਦਾ ਚਿਹਰਾ ਹੁੰਦਾ, ਦਸਵਾਂ ਪਾਣੀ ਮੰਨੇ। ਯਾਨੀ ਜਿਹੜੀ ਚੀਜ਼ ਜ਼ਿਆਦਾ ਤੋਂ ਜ਼ਿਆਦਾ ਪਰਿਪੂਰਨ ਹੁੰਦੀ ਹੈ, ਮਿੱਟੀ ਨਾਲੋਂ ਪੁੱਠੀ ਨਾਲੋਂ ਪਾਣੀ ਜ਼ਿਆਦਾ ਪਰਿਪੂਰਨ ਦਸ ਗੁਣਾ ਹੈ। ਪਾਣੀ ਜੋ ਅੱਗ ਜ਼ਿਆਦਾ ਪਰਿਪੂਰਨ ਹੈ, ਕਿਉਂ ਸਮੁੰਦਰ ਵਿੱਚ ਜਿਹੜੀ ਅੱਗ ਪਹਿਲਾਉਂਦੀ ਹੈ ਉਹ ਬੜਵਾਗਣ ਕਹਿਲਾਉਂਦੀ ਹੈ, ਸਾਡੇ ਸਰੀਰ ਜਿਹੜੀ ਅੱਗ ਹੈ ਉਹ ਜਠਰਾਗਣ ਕਹਿਲਾਉਂਦੀ ਹੈ, ਸਾਡੇ ਪਿੱਛ ਨੂੰ ਪਸੰਦ ਕਰਦੀ ਹੈ, ਹੋਰ ਮਰਿਆਦਾ ਕਹਿਣ ਰੱਖਦੀ ਹੈ। ਸਮੁੰਦਰ ਵਿੱਚ ਅਗਰ ਉਹ ਅੱਗ ਨਾ ਹੋਵੇ, ਉਸਨੇ ਦਰਿਆ ਨਦੀਆਂ ਨਾਲੇ ਬਾਥਰੂਮ ਪਹਿਣ ਕਰਕੇ ਪਹਿਨ ਲਓ ਜ਼ਰੂਰ, ਸਾਰੇ ਇਨਸਾਨ ਨੂੰ ਰੋਕ ਕੇ ਲੈ ਜਾਏ, ਲੇਕਿਨ ਉਹ ਅੱਗ ਨੇ ਅਸੀਂ ਪਰਮਾਤਮਾ ਨੇ ਐਸੀ ਖੇਡ ਰੱਖੀ ਹੋਈ ਉਹਦੇ ਵਿੱਚ ਰੱਖੀ ਹੈ, ਉਹਨੂੰ ਕਈਆਂ ਨੇ ਗੈਰ ਕਿਸੇ ਕਾਨੂੰਨ ਚ ਰੱਖਦੀ ਹੈ, ਵਧਣ ਨਹੀਂ ਦਿੰਦੀ। ਇਸ ਕਰਕੇ ਉਸ ਤੋਂ ਜ਼ਿਆਦਾ ਹੋਈ ਅਗਨ ਪਰਿਪੂਰਨ। ਭਾਵੇਂ ਤਿੰਨ ਚੀਜ਼ਾਂ ਇੰਨੀਆਂ ਠੋਸ ਹਨ, ਅੱਖ ਸਾਡੀ ਇਹ ਦੇਖ ਸਕਦੀ ਹੈ, ਮਿੱਟੀ ਵੀ ਸਾਨੂੰ ਦੀ ਨਹੀਂ ਹੈ, ਪਾਣੀ ਵੀ ਦੀ ਨਾ ਹੈ, ਇਹਨਾਂ ਅੱਖਾਂ ਨਾਲ ਅੱਗ ਦੀ ਨਹੀਂ ਦੇਖ ਸਕਦੇ। ਉਸ ਤੋਂ ਅੱਗੇ ਹਵਾ ਹੈ, ਪਾਣੀ ਤੋਂ ਅੱਗੇ ਅਨੇ ਅੱਗ ਤੋਂ ਅੱਗੇ ਹਵਾ ਨੂੰ ਅਸੀਂ ਦੇਖ ਨਹੀਂ ਸਕਦੇ, ਦੀ ਨਹੀਂ ਦੇਖ ਸਕਦਾ। ਹਵਾ ਚੱਲਦੀ ਹੈ, ਦਰਖਤ ਹਿਲਦੇ ਹਨ, ਖਰੀਣ ਲੱਗਦੀ ਹੈ, ਟੱਚ ਹੁੰਦੀ ਹੈ, ਤੇ ਇਹ ਤਾਂ ਹੈ, ਲੇਕਿਨ ਇਹਨਾਂ ਅੱਖਾਂ ਨਾਲ ਹਵਾ ਦੇਖ ਨਹੀਂ ਸਕਦੇ, ਕਿੰਨੀ ਤੇਜ਼ ਚੱਲਦੀ ਹੋਵੇ ਅੱਖਾਂ ਨਾਲ ਹੀ ਹੁੰਦੀ ਹੈ। ਇਸ ਕਰਕੇ ਉਹ ਉਦੋਂ ਵੀ ਜ਼ਿਆਦਾ ਸੂਕਸ਼ਮ ਹੈ, ਹਵਾ ਤੋਂ ਵੀ ਜ਼ਿਆਦਾ ਸੂਕਸ਼ਮ ਹੈ ਆਕਾਸ਼, ਆਕਾਸ਼ ਕਹਿੰਦੇ ਨੇ ਗੈਸ, ਜਿਹਦੇ ਵਿੱਚ ਹਵਾ ਫਿਰਦੀ ਹੈ, ਅਗਰ ਉਹਨਾਂ ਵਿੱਚ ਹਵਾ ਫਿਰੇ ਕਾਸ਼। ਇੱਥੇ ਤੱਕ ਤਾਂ ਇਹਨਾਂ ਸਾਇੰਸਦਾਨਾਂ ਨੇ ਜਿਹੜੇ ਸੂਰ ਸਾਇੰਸਦਾਨ ਇਸ ਗੱਲ ਸਿੱਧ ਕਰ ਲਿਆ ਆਕਾਸ਼ ਤੱਕ, ਵੀ ਹਵਾ ਵੀ ਕਾਸ਼ ਫਿਰਦੀ ਹੈ ਗੈਸ ਤੱਕ, ਇਹਦੂ ਗਾਹ ਨਹੀਂ ਗਏ, ਉਹ ਕਾਸ਼ ਹੈ ਆਕਾਸ਼ ਕਾਸ਼ ਹੈ ਜਿਹਦੇ ਵਿੱਚ ਉਹ ਹਵਾ ਪਰਮਾਤਮਾ ਉਦੋਂ ਵੀ ਅਤੀ ਸੂਕਸ਼ਮ ਹੈ, ਬਹੁਤ ਸੂਕਸ਼ਮ ਹੈ, ਬਲਕਿ ਇੱਥੇ ਤੱਕ ਦੱਸਿਆ ਇਤਨਾ ਸੂਕਸ਼ਮ ਹੈ ਪਰਮਾਤਮਾ ਆਕਾਸ਼ ਦੇ ਮੁਕਾਬਲੇ ਦੇ ਵਿੱਚ, ਜਿਵੇਂ ਸਵੇਰ ਦੇ ਮੁਕਾਬਲੇ ਚ ਰਾਈ ਦਾ ਦਾਣਾ। ਕਿਸੇ ਮੌਕੇ ਦੀ ਗੱਲ ਹੈ, ਵਿਸ਼ੇਸ਼ ਜੀ ਕਿਸੇ ਪਹਾੜ ਦੇ ਉੱਪਰ ਤਪੱਸਿਆ ਕਰਦੇ ਨੇ, ਉਹਨਾਂ ਦੇ ਸ਼ੀਸ਼ ਚੇਲੇ ਚੜ੍ਹਦੇ ਵੀ ਬਹੁਤ, ਉਹ ਵੀ ਤਪੱਸਿਆ ਕਰਦੇ ਹਨ, ਤੋ ਅੱਧੀ ਰਾਤ ਦਾ ਵਕਤ ਹੈ, ਸ਼ਿਵ ਜੀ ਆਪਣੇ ਗਣਾਂ ਸਮੇਤ ਉੱਥੇ ਆ ਕੇ ਪਹੁੰਚ ਗਏ, ਸਾਡੇ ਉੱਥੇ 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 ਚੱਕੀ ਆਪਣੇ ਆਸਣ ਤੋਂ ਉਹਨਾਂ ਦਾ ਜਿਹਾ ਜੋ ਆਦਰ ਸਤਿਕਾਰ ਪੂਜਨ ਕੀਤਾ ਜੈਸੇ ਬਜ਼ੁਰਗਾਂ ਦਾ ਕਰਨਾ ਬਣਦਾ ਹੈ, ਸੋ ਉਹਨਾਂ ਨੂੰ ਵੀ ਫਸਲ ਖੇਮ ਪਿੱਛੇ ਆਪਣੇ ਉੱਪਰ ਪ੍ਰਸੰਨ ਦੇ ਕੇ ਸ਼ਿਵਾ ਨੂੰ ਉਹਨਾਂ ਨੂੰ ਸਵਾਗਤ ਕੀਤਾ ਹੈ ਕਿ ਮਹਾਰਾਜ ਉਹ ਪਰਮਾਤਮਾ ਇਹੋ ਜਿਹਾ। ਇਹ ਸੁਣ ਕੇ ਸ਼ਿਵ ਜੀ ਕਹਿਣ ਲੱਗੇ, ਸ਼ਿਸ਼ ਜੀ ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮਤ ਮਤਾਂਤਰਾਂ ਵਾਲਿਆਂ ਨੇ ਅਨੇਕਾਂ ਨਾਮ ਰੱਖੇ ਹਨ, ਇੱਕ ਨਾਮ ਨਹੀਂ ਰੱਖਿਆ, ਵਾਸਤਵਿਕ ਦਾ ਨਾਮ ਥਾਨ ਜਾਤ ਜਾਂ ਘਰੇਸ਼ ਜੀ ਦਾ ਕਥਨ ਜਾਪ ਸ਼ਬਦ, ਉਹ ਐਸੀ ਚੀਜ਼ ਹੈ ਜੋ ਅਤਿ ਸੂਖੀ ਵਸਤੂ ਤੱਕ ਵੀ ਨਾਮ ਕਬਜ਼ਾ ਰੱਖਿਆ ਨਹੀਂ ਉਹਨਾਂ ਦਾ, ਲੇਕਿਨ ਉੱਥੇ ਪਹੁੰਚਣ ਵਾਸਤੇ ਰੱਖੇ ਹਨ। ਹਾਂਜੀ ਆਕਾਸ਼ ਹੈ ਜਿਵੇਂ ਇਹ ਦਿੰਦਾ ਨਹੀਂ ਹੈ, ਨਾ ਜੀ ਰੱਖ ਲਿਆ, ਜੇ ਕੋਈ ਆਕਾਸ਼ ਦਿਖਾਓ ਦਿਖਾ ਨਹੀਂ ਸਕਦੇ। ਇਸੀ ਤਰ੍ਹਾਂ ਹਵਾ ਵਗੈਰਾ ਲੈ ਲਓ, ਹਵਾ ਤਾਂ ਜੀ ਟੱਚ ਵੀ ਹੁੰਦੀ ਹੈ, ਲੇਕਿਨ ਆਕਾਸ਼ ਤਾਂ ਟੱਚ ਵੀ ਨਹੀਂ ਨਾ ਹੁੰਦਾ। ਸੋ ਕਹਿਣ ਲੱਗੇ ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮੇਰੇ ਵਰਗੇ ਕਰੋੜਾਂ ਗੋਲੇ ਹਨ, ਇਹਨਾਂ ਬਚਨਾਂ ਨਾਲ ਸ਼ਿਵਾ ਨੇ ਸੰਬੋਧਨ ਕੀਤਾ। ਉਹ ਕਿਉਂ ਕਰੋੜਾਂ ਬ੍ਰਹਮੰਡ ਹਨ, ਅਕਾਲ ਪੁਰਖ ਕੀ ਦੇਹ ਮੈਂ ਕੋਟ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕੋਟ ਲੇਖ ਕੋਟ ਬ੍ਰਹਮ ਕੋਟ ਠਾਕੁਰ ਸਵਾਮੀ ਸਰਵ ਜੀਆਂ ਕਾ ਦਾਤਾ ਸਾਰੇ, ਯਾਨੀ ਕਰੋੜਾਂ ਬ੍ਰਹਮੰਡ ਹਨ, ਕਰੋੜਾਂ ਬ੍ਰਹਮੰਡਾਂ ਦੇ ਕਰੋੜਾਂ ਹੀ ਸੀ ਬ੍ਰਹਮਾ ਵਿਸ਼ਨੂੰ, ਬ੍ਰਹਮਾ ਉਤਪਤੀ ਕਰਨ ਵਾਲਾ, ਵਿਸ਼ਨੂੰ ਪਾਲਣਾ ਕਰਨ ਵਾਲਾ, ਸ਼ਿਵ ਸ਼ਿੰਗਾਰ ਕਰਨ ਵਾਲਾ, ਇੰਦਰਾਜ ਦੇਵਤੇ ਭੁੱਲੇ ਸੱਤ ਲੋਕਾਂ ਦੇ ਹਨ, ਸੱਤ ਹੇਠਲੇ ਲੋਕ ਹਨ, ਸਾਡਾ ਮੱਧ ਲੋਕ ਹੈ, ਇਹੋ ਜਿਹੇ ਕਰੋੜਾਂ ਬ੍ਰਹਮੰਡ ਹਨ। ਅੱਡ ਅੱਡ ਮੁਲਕਾਂ ਦੀ ਅੱਡ ਅੱਡ ਮਰਿਆਦਾ ਰੱਖੀ ਹੋਈ ਹੈ, ਜਿਵੇਂ ਅੱਡ ਅੱਡ ਮੁਲਕਾਂ ਦੀ ਅੱਡ ਅੱਡ ਮਰਿਆਦਾ ਹੁੰਦੀ ਹੈ, ਜਿੰਨੇ ਮੁਲਕ ਉਨੇ ਉਹਨੇ ਪ੍ਰਾਈਮ ਮਿਨਿਸਟਰ ਹੁੰਦੇ ਹਨ, ਉਤਨੇ ਵੀ ਹੋਰ ਮਹਿਕਮੇ ਮਿਨਿਸਟਰ ਹੁੰਦੇ ਹਨ, ਐਸਾ ਸਮਝੋ। ਕਹਿਣ ਲੱਗੇ ਉਹ ਚੇਤਨ ਤੱਤ ਪਰਮਾਤਮਾ ਜਿਹਦੇ ਮੇਰੇ ਵਰਗੇ ਕਰੋੜਾਂ ਗੁਰ ਲਈ ਹਨ, ਇਹਨੇ ਕਰੋੜਾਂ ਸ਼੍ਰੀ ਬ੍ਰਹਮਾ ਵਿਸ਼ਨੂੰ ਬ੍ਰਹਮਾ ਪਾਤ ਖੁਦ ਕਰਨ ਵਾਲੀ, ਵਿਸ਼ਨੂੰ ਨੂੰ ਪਾਲਣਾ ਕਰਨ ਵਾਲੀ, ਸ਼ਿਵ ਸ਼ਿੰਗਾਰ ਕਰਨ ਵਾਲੇ ਹਨ। ਉਹ ਚੇਤਨ ਤੱਤ ਪਰਮਾਤਮਾ ਆਕਾਸ਼ ਦੇ ਮੁਕਾਬਲੇ ਵਿੱਚ ਇਤਨਾ ਸੂਖਮ ਹੈ ਜਿਵੇਂ ਸੁਮੇਰ ਪਰਬਤ ਦੇ ਮੁਕਾਬਲੇ ਦੇ ਵਿੱਚ ਰਾਈ ਦਾ ਦਾਣਾ ਹੋਵੇ। ਇਹ ਰੇਸ਼ੋ ਸਮਝਾਉਣ ਵਾਸਤੇ ਰੱਖੀ ਹੈ, ਪਰ ਰੇਸ਼ੋ ਕਿਵੇਂ ਨਹੀਂ ਰੱਖੀ ਉੱਥੇ, ਸਿਰਫ ਸਮਝਾਉਣ ਵਾਸਤੇ ਹੈ, ਥੋੜੀ ਜਿਹੀ ਮੋਟੀ ਬੁੱਧ ਦੇ ਗੋਚਰੇ ਕਰਨ ਵਾਸਤੇ, ਹੋਰ ਕੁਛ ਆਮ ਲੋਕ ਸਮਝ ਨਹੀਂ ਸਕਦੇ। ਸੋ ਇਹੋ ਜਿਹਾ ਸੂਖਮ ਹੈ। ਫਿਰ ਉਹ ਕਹਿਣ ਲੱਗੇ ਵੀ ਜਿਹੜਾ ਇਹੋ ਜਿਹਾ ਸੂਖਮ ਹੈ ਉਹਦੀ ਪੂਜਾ ਕਿਵੇਂ ਹੋਈ, ਜਿਹੋ ਜਿਹੀ ਵਸਤੂ ਉਹਦੀ ਪੂਜਾ ਹੋਣੀ ਚਾਹੀਦੀ। ਇਸੀ ਕਰਕੇ ਇਸ ਇਹ ਵਸਤੂ ਇਹ ਜੇ ਚੇਤਨ ਤੱਤ ਪਰਮਾਤਮਾ ਦੀ ਪੂਜਾ ਕਰਨ ਵਾਸਤੇ ਜਿਹੜਾ ਅਸੀਂ ਸੂਖਮ ਹੈ ਉਹ ਅਗਿਆਨੀ ਉਹਦੀ ਪੂਜਾ ਨਹੀਂ, ਉਹਦੀ ਪੂਜਾ ਤਾਂ ਗਿਆਨਵਾਨ ਤੱਤ ਦੇ ਉੱਤੇ ਨਹੀਂ ਕਰ ਸਕਦੇ। ਹੁਣ ਦੀ ਪੂਜਾ ਕਰਨ ਵਾਸਤੇ ਤਿੰਨ ਕਿਸਮ ਤੁਹਾਡੇ ਕੰਮ ਸ਼ਾਮ ਸਮ ਬੋਧ ਸੰਤੇਗੀ ਚਿੱਤਰੀ ਇਕਾਗਰਤਾ ਸ਼ਾਮ ਸੰਦਿਸ਼ਟੀ ਬੋਧ ਬ੍ਰਹਮ ਗਿਆਨ। ਇਹ ਤਿੰਨ ਫੁੱਲਾਂ ਦੁਆਰਾ ਉਸਦੀ ਪੂਜਾ ਕੀਤੀ ਜਾਂਦੀ ਹੈ। ਬਾਕੀ ਉਰਲੀ ਪੂਜਾ ਪਹਿਲੇ ਪਹਿਲ ਆਪਣੇ ਇਸ਼ਟ ਦੇਵ ਨੂੰ ਪਰਮਾਤਮਾ ਮੰਨ ਕੇ ਸਾਕਾਰ ਜੋ ਹੈ ਜਿਵੇਂ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਉਸ ਰਾਹੀਂ ਉਸਦੀ ਪੂਜਾ ਕੀਤੀ ਜਾਂਦੀ ਹੈ। ਇਹ ਅਗਿਆਨੀ ਬਾਲਕੀਆਂ ਦੇ ਕਰਨ ਯੋਗ ਪੂਜਾ ਹੈ। ਉਹਦੇ ਅਸਤੂਰ ਫੁੱਲਾਂ ਨਾਲ ਉਹਦੀ ਪੂਜਾ ਉਸੀ ਤਰ੍ਹਾਂ ਭੋਗ ਲਗਾਉਣ ਯੋਗ ਕਰਨਾ ਹੈ। ਉਹ ਐਸੀ ਹੈ ਇੱਥੋਂ ਕਰਦੇ 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 ਹੌਲੀ ਹੌਲੀ ਉੱਥੇ ਪਹੁੰਚਦਾ ਹੈ। ਜਿਹੜੇ ਉੱਥੇ ਪਹੁੰਚ ਗਏ ਉਹ ਇਹਨਾਂ ਤਿੰਨਾਂ ਫੁੱਲਾਂ ਨੂੰ ਵੀ ਪੂਜਾ ਕਰਦੇ ਨੇ। ਸੱਤ ਵਿੱਚ ਪਰ ਵਿਗਿਆਨੀਆਂ ਦਾ ਕੰਮ ਹੈ, ਅਜਾਣ ਬਾਲਕਾਂ ਦਾ ਉਹਨਾਂ ਵਾਸਤੇ ਇਹੀ ਅਸਤੂਰ ਪੂਜਾ ਹੀ ਠੀਕ ਹੈ, ਕਰਨੀ ਚਾਹੀਦੀ ਹੈ, ਤੋਂ ਬਿਨਾਂ ਉੱਥੇ ਪਹੁੰਚ ਨਹੀਂ ਸਕਦਾ। ਸੰਯਮ ਕਰਕੇ ਉਹ ਪਰਮਾਤਮਾ ਉਹਦੇ ਵਾਸਤੇ ਫਿਰ ਉਹਦੇ ਨਾਂ ਸਿਮਰਨ, ਸਾਡੇ ਗੁਰੂ ਨਾਨਕ ਜੀ ਨੇ ਤਾਂ ਵੈਸੇ ਤਾਂ ਉਹਦੇ ਬਹੁਤ ਸਾਰੇ ਨਾਂ ਰੱਖੇ ਨੇ। ਗੁਰਬਾਣੀ ਦਾ ਪਾਠ ਕਰੋ ਤੁਸੀਂ, ਕਿੰਨੇ ਨਾਮ ਨੇ ਉਹਦੇ, ਰਾਮ ਦੀ ਆਉਂਦਾ ਹੈ, ਗੋਬਿੰਦ ਵੀ ਆਉਂਦਾ ਹੈ, ਖੁਦਾ ਵੀ ਆਉਂਦਾ ਹੈ, ਔਰ ਅਨੇਕਾਂ ਨਾਂ ਆਉਂਦੇ ਨੇ। ਇੱਕ ਓਂਕਾਰ ਹੈ, ਸਤਨਾਮ ਹੈ, ਕਰਤਾ ਹੈ, ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਰ ਮੂਰਤ ਅਜੂਨੀ ਹੈ, ਸ਼ਗੰਗ ਹੈ। ਸੋ ਇਹੋ ਜਿਹਾ ਪਰਮਾਤਮਾ ਜੀ ਦੇ ਵਿਸ਼ੇਸ਼ਣ ਜਿਸਨੂੰ ਗੁਰਪ੍ਰਸ਼ਾਦ ਗੁਰੂ ਦੀ ਕਿਰਪਾ ਕਰਕੇ ਜਾਣਿਆ ਜਾਂਦਾ, ਇਹ ਵੀ ਨਹੀਂ ਜਾਣਿਆ ਜਾਂਦਾ। ਇਹ ਦੱਸੇ ਗੁਰ ਮੰਤਰ ਵਿੱਚ ਹੋਰ ਅਨੇਕਾਂ ਨਾਂ ਰੱਖੇ ਹਨ, ਅਸਲ ਉਹਨਾਂ ਨਾਲ ਗੁਰਮੰਤਰ ਹੋਏ ਇੱਕ ਨਾਂ ਰੱਖੇ, ਕਿਉਂਕਿ ਦਰਿਆ ਦੇ ਕਿਨਾਰੇ ਤੇ ਅਨੇਕਾਂ ਬੇੜੀਆਂ ਖੜੀਆਂ ਹੋਣ, ਕਿਸੇ ਨੇ ਮੁਸਾਫਰ ਨੇ ਪਾਰ ਜਾਣਾ ਹੋਵੇ ਇੱਕ ਬੇੜੀ ਅਖਤਿਆਰ ਕਰਨੀ ਪਏਗੀ, ਸਾਰੀਆਂ ਬੇੜੀਆਂ ਦੇ ਪੈਰ ਨਹੀਂ ਰੱਖੇ ਜਾਏ। ਜਿਹੜਾ ਕਹੇ ਹੋਇਆ ਇਹ ਵੀ ਨਹੀਂ ਫਿਰ ਗਏ, ਇਹ ਤਾਂ ਪਹਿਲਾਂ ਕਿਤੇ ਪਾਰ ਨਹੀਂ ਹੋਇਆ, ਇੱਕ ਬੇੜੀ ਦੇ ਚੜ੍ਹ ਕੇ ਉਸਨੇ ਉਸਨੂੰ ਪਾਰ ਲਗਾ ਦੇਣਾ। ਪਰ ਬੇੜੀ ਦੇ ਚਲਾਉਣ ਵਾਲਾ ਜਿਹੜਾ ਮਲਾਹ ਹੋਵੇ ਆਪਣੇ ਆਪ ਬੇੜੀ ਨੂੰ ਚੱਲਦੀ ਹੁੰਦੀ, ਉਹ ਵੀ ਸਚਕਸ਼ੂ ਯਾਨੀ ਜਿਵੇਂ ਨਿਗਾਹ ਠੀਕ ਹੋਵੇ ਪਰ ਹੱਥ ਪੈਰ ਵੀ ਠੀਕ ਹੋਣ, ਕਿਉਂ ਬੇੜੀ ਵਾਲੇ ਨੇ ਮਲਾਹ ਨੇ ਜਿਹਨੇ ਬੇੜੀ ਚਲਾਉਣੀ ਹੈ ਮੁਸਾਫਰ ਨੂੰ ਬਿਠਾ ਕੇ ਪਰਲੇ ਕਿਨਾਰੇ ਲਗਾਉਣੇ ਦਰਿਆ ਦੇ, ਉਹਨੇ ਦੇਖਿਆ ਸਾਡਾ ਕਿਨਾਰਾ ਉਹ ਹੈ ਜੇ ਅੱਖਾਂ ਨਹੀਂ ਨਿਗਾਹ ਨਹੀਂ ਹੈ ਖਬਰੇ ਬੇੜੀ ਇੱਧਰ ਨੂੰ ਚੱਲ ਪਏ ਇੱਧਰ ਨੂੰ ਚੱਲ ਪਏ ਵੀ ਅੰਨੇ ਕੀ ਪਤਾ। ਫਿਰ ਇਹ ਤਾਂ ਹੈ ਨਿਗਾਹ, ਦੂਸਰੇ ਹੱਥ ਪੈਰ ਨਾ ਹੋਣ, ਜੇ ਚੱਪੂ ਕਹਿ ਵੀ ਮਾਰੂ ਚੱਪੂ ਮਾਰਦਾ ਹੱਥਾਂ ਪੈਰ ਨਾਲ ਮਾਰਿਆ ਜਾਏਗਾ, ਚੱਪੂ ਨਹੀਂ ਮਾਰੇਗਾ ਬੇੜੀ ਚੱਲ ਨਹੀਂ ਸਕੇਗੀ। ਇਸੀ ਤਰ੍ਹਾਂ ਇਹ ਨਾਮ ਰੂਪੀ ਬੇੜੀ ਹੈ, ਅਨੇਕਾਂ ਬੇੜੀਆਂ ਸੰਸਾਰ ਸਮੁੰਦਰ ਤੋਂ ਪਾਰ ਹੋਣ ਵਾਸਤੇ, ਤੇ ਉਹਨਾਂ ਦੇ ਮਲਾਹ ਮਹਾਂਪੁਰਖ ਹੋਣੇ ਚਾਹੀਦੇ ਜਿਹਦੀਆਂ ਉਹ ਮਹਾਂਪੁਰਖ ਵੀ ਉਹ ਹੋਣਾ ਚਾਹੀਦਾ ਹੈ ਜਿਵੇਂ ਗਿਆਨ ਨੇਤਰ ਖੁੱਲੇ ਹਨ, ਗਿਆਨ ਚਕਸ਼ੂ ਖੁੱਲੇ ਹਨ, ਤੇ ਇਹਨੂੰ ਪਤਾ ਸਾਰਾ ਵੀ ਜਿੱਥੇ ਪਰਮਾਤਮਾ ਹੈ ਜਿੱਥੇ ਪਹੁੰਚਿਆ ਸਾਡਾ ਮੁਦਲੇ ਮਸੂਦ ਉਹ ਹੈ, ਆਪ ਕਮਾਈ ਕਰਕੇ ਉੱਥੇ ਪਹੁੰਚਿਆ ਹੈ, ਦੂਜੇ ਜਿਹਦੇ ਨੇ ਜਗਿਆਸੂਆਂ ਨੂੰ ਉਹਨਾਂ ਦੀ ਸੰਸਿਆ ਦੂਰ ਕਰਨ ਵਾਸਤੇ ਹੱਥ ਪੈਰ ਚੱਪੂ ਦਰੁਸਤ ਹਨ, ਵਿਚਾਰ ਰੂਪੀ ਚੱਪੂ ਹੋ ਜਿਹਦੇ ਪਾਸ ਠੀਕ ਠੀਕ ਹੋ, ਉਹਨਾਂ ਰਾਹੀਂ ਉਹ ਉੱਥੇ ਪਹੁੰਚਿਆ ਜਾਂਦਾ ਹੈ। ਖੈਰ ਵਾਹਿਗੁਰੂ ਨਾਮ, ਨਾਮ ਜਪਣ ਦੇ ਵਾਸਤੇ ਬੇਅੰਤ ਤਰੀਕੇ ਹਨ। ਨਾਮ ਪਹਿਲੇ ਜਪਣ ਵਾਲੇ ਸਤਿਪੁਰਸ਼ ਹੌਲੀ ਹੌਲੀ ਜਦੋਂ ਇਸ ਪਾਸੇ ਲੱਗਦਾ ਹੈ ਉਸਨੂੰ ਇਸ ਪਾਸੇ ਪ੍ਰਵਿਰਤ ਕਰਨ ਵਾਸਤੇ ਪਹਿਲਾ ਸਟੈਪ ਇਹ ਹੈ, ਇਨਸਾਨ ਹੀ ਜਿਹੜਾ ਖੜਾ ਹੈ ਉੱਪਰ ਦਾ ਬਹੁਤ ਅੱਛਾ ਮਹੱਤਵ ਸੁਨਹਿਰੀ ਹੈ ਜਿਹਦੇ ਵਿੱਚ ਕੋਈ ਦੁੱਖ ਨਹੀਂ, ਅਨੰਦ ਹੀ ਅਨੰਦ ਹੈ, ਹਰ ਕਿਸਮ ਦੇ ਸੁਖੀ ਯਾਨੀ ਕਹਿਣਾ ਕਿ ਜਿੱਥੇ ਸੁੱਖ ਦਾ ਨਾਮ ਨਹੀਂ ਕਹੇ ਇਹੋ ਜਿਹਾ ਸੁੱਖ ਹੈ ਜਿੱਥੇ ਪਹੁੰਚਣੇ। ਇਹ ਹੈ ਜਿਹੜਾ ਅਸਲੀ ਇਹਦਾ ਘਰ ਜੀ ਤੋਂ ਵਿਛੜ ਕੇ ਬਣਾ ਗਿਆ ਹੇਠਾਂ ਵਿਚਾਲੇ ਖੜਾ ਹੈ, ਇਹ ਹੇਠਾਂ ਉੱਪਰ ਚੜ੍ਹ ਜਾਂਦਾ ਹੈ ਤਾਂ ਉੱਥੇ ਪਹੁੰਚ ਜਾਂਦਾ ਹੈ ਤਾਂ ਉੱਥੇ ਦੁੱਖ ਕੋਈ ਨਹੀਂ। ਜੇ ਹੇਠਾਂ ਗਿਰਦਾ ਤਿਲਕਦਾ ਹੈ, ਬੜੇ ਬੜੇ ਕੁੰਡ ਹਨ, ਕਿਸੇ ਵਿੱਚ ਬਿੱਛੂ ਹਨ, ਕਿਸੇ ਵਿੱਚ ਸੱਪ ਹਨ, ਕਿਸੇ ਵਿੱਚ ਗੰਦਾ ਉੱਬਲ ਰਿਹਾ ਹੈ, ਕਿਸੇ ਖੂਨ ਉੱਬਲ ਰਿਹਾ, ਕਿਸੇ ਕੁਛ ਇਹ ਹਾਲਤਾਂ ਹੈਗਾ ਹੇਠਾਂ ਗਿਰਦਾ ਆ ਹਾਲਤ ਉੱਪਰ ਚੜ੍ਹਦਾ ਤਾਂ ਉੱਥੇ ਸੁਖੀ ਸੁੱਖ ਹੈ। ਹੁਣ ਇਹ ਹੈ ਇਹ ਜਿਹਾ ਇਨਸਾਨ ਖੜਾ, ਉੱਥੇ ਚੜ੍ਹਨਾ ਕਾਹਦੇ ਆਖਰੀ ਹੁੰਦਾ? ਇਸ ਤਰ੍ਹਾਂ ਆਪਾਂ ਪੌੜੀਆਂ ਚੜ੍ਹੀ ਹੋਈ, ਪੌੜੀਆਂ ਦੀ ਆਸਰੀ ਚੜ੍ਹ ਕੇ ਈਸ਼ਵਰ ਰੂਪ ਬਣ ਜਾਂਦਾ। ਕਿਸੇ ਮਕਾਨ ਤੇ ਚੜ੍ਹਨਾ ਹੋਵੇ ਪੌੜੀਆਂ ਹੁੰਦੀਆਂ, ਸੰਯਮ ਕਰਕੇ ਇੱਥੇ ਵੀ ਪੌੜੀਆਂ। ਇਹ ਵੈਸੇ ਤਾਂ ਸੁਭਿੱਛਾ ਸੁਵਿਚਾਰਨਾ ਪਰਮਾਨਸਾ ਸਤਾਪ ਦੇ ਸੰਸਕ੍ਰਿਤੀ ਪਦਾਰਥ ਭਾਵੀ ਪੜੀਆਂ ਸੱਤ ਪੌੜੀਆਂ ਦੱਸੀਆਂ, ਸੱਤ ਭੂਮਿਕਾ ਇਹਨਾਂ ਨੂੰ ਵੀ ਕਹਿੰਦੇ ਹਨ। ਇਹਨੇ ਵਿੱਚ ਚੜ੍ਹਾਅ ਦੀ ਅਵਸਥਾ ਦਾ ਨਾਮ ਭੂਮਿਕਾ ਜਾਂ ਪੌੜੀ ਦੀ ਅਵਸਥਾ ਹੈ। ਮੇਰੀ ਬੇਟੀ ਸੰਸਾਰ ਵਿੱਚ ਖੱਚਤ ਹੈ, ਪਹਿਲੇ ਪਹਿਲ ਜਿਸ ਵਕਤ ਇਹਨੂੰ ਸੰਸਾਰ ਚੱਕਰ ਵਿੱਚ ਫਿਰਦੇ ਫਿਰਦੇ ਨੇ, ਕੋਈ ਥੋੜ੍ਹਾ ਜਿਹਾ ਸੰਸਾਰ ਦੇ ਸੁੱਖਾਂ ਨੂੰ ਜਿਹਨੂੰ ਗਲਤੀ ਕਰਕੇ ਸੁੱਖ ਸਰੂਪ ਮੰਨਦਾ ਸੀ, ਇਹ ਤਾਂ ਸਾਨੂੰ ਦੁੱਖ ਰੂਪ ਗਲਤੀ ਕਰਕੇ ਇਹਨੂੰ ਸੁੱਖ ਸਰੂਪ ਮੰਨੇ ਹੋਏ ਸਨ। ਕਿਸੇ ਕਾਰਨ ਤੇ ਕਿਸੇ ਦੁੱਖ ਤੇ ਉਹਨੂੰ ਵੈਰਾਗ ਲੱਗ ਰਿਹਾ, ਥੋੜ੍ਹਾ ਵੈਰਾਗ ਲੱਗ ਕੇ ਫਿਰ ਉਹ ਚਾਹੁੰਦੇ ਮੈਨੂੰ ਕਿਹੋ ਜਿਹਾ ਸੁੱਖ ਮਿਲੇ, ਤੇ ਸਾਰੇ ਜਿਹੜੇ ਸੁੱਖ ਮੈਂ ਦੇਖ ਚੁੱਕਾਂ, ਅਨੇਕਾਂ ਦੁੱਖਾਂ ਦੇ ਅਨੇਕਾਂ ਤੰਗਿਆਂ ਨਾਲ ਭਰਿਆ ਪਿਆ ਹੈ ਇਹ ਗੁਲਾਬ ਦਾ, ਤਾਂ ਤੇ ਇਹੋ ਜਿਹੇ ਸੁੱਖ ਚਾਹੁੰਦੇ ਜਿਹਦੇ ਨੇੜੇ ਤੇੜੇ ਕੰਡਾ ਕੋਈ ਨਾ ਹੋਵੇ, ਸੁਖੀ ਜ਼ਰੂਰ ਹੋਵੇ, ਉਹ ਆਤਮ ਸੁੱਖ ਹੈ। ਉਹਦੇ ਵਾਸਤੇ ਪਹਿਲਾ ਸਟੈਪ ਇਹ ਸੁਭਿੱਛਾ, ਇੱਥੋਂ ਇਹਦਾ ਯਾਨੀ ਉੱਠਣਾ ਸ਼ੁਰੂ ਹੁੰਦਾ। ਇਹਨੂੰ ਸੁਭਿੱਛਾ ਕਹਿੰਦੇ, ਸੰਤਾਂ ਦੀ ਸੰਗਤ ਕਰਨੀ, ਇਹਦਾ ਸੰਗਤ ਨੂੰ ਛੱਡ ਕੇ ਸਤਸੰਗ ਵਿੱਚ ਹਿੱਤ ਹੋ ਜਾਣਾ, ਧਿਆਨ ਦੇਣਾ, ਉਹਦੇ ਭਜਨ ਸੁਣਨੇ, ਭਜਨ ਪਾਠ ਕਰਕੇ ਮਨ ਨੂੰ ਸ਼ਾਂਤੀ ਮਹਿਸੂਸ ਹੋਣੀ, ਸਤਸੰਗ ਦੇ ਵਿੱਚ ਇੱਕ ਸ਼ਾਂਤੀ ਠੰਡ ਮਹਿਸੂਸ ਹੋਣੀ, ਹੈ ਸੁੱਖ ਹੋਰ ਕਿਤੇ ਮਹਿਸੂਸ ਨਾ ਹੋਣਾ। ਇਹੀ ਜੀ ਇਹ ਪਹਿਲੀ ਅਵਸਥਾ ਨੇ, ਜਦੋਂ ਇਹੀ ਜੀ ਅਵਸਥਾ ਇਸ ਨੂੰ ਪ੍ਰਾਪਤ ਹੋਈ, ਸਮਝੋ ਪਹਿਲਾ ਸਟੈਪ ਹੈ, ਪਹਿਲਾ ਇਹਨੂੰ ਪਹਿਲੀ ਪੌੜੀ ਪ੍ਰਾਪਤ ਹੋਈ। ਇੱਥੋਂ ਫਿਰ ਸਿਮਰਨ ਕਰਨਾ ਸ਼ੁਰੂ ਕਰੋ ਮਹਾਤਮਾ ਸੁਣੀ ਕਰਕੇ, ਇਸੀ ਅਵਸਥਾ ਨੂੰ ਜਨਾਇਆ ਸੁਭਿੱਛਾ। ਇਸ ਇੱਛਾ ਨੂੰ ਬਾਣੀ ਵਿੱਚ ਹੀ ਅਨੁਰੂਪ ਨੇ ਕੀਤਾ, ਪਰਵ ਜੀ ਇਹ ਮਨੋਰਥ ਮੇਰਾ, ਇਹ ਜਾ ਜਿਗਰ ਸੂਪ ਪਰਮਾਤਮਾ ਦੇ ਅੱਗੇ ਇਹ ਬੇਨਤੀਆਂ ਕਰਦਾ ਹੈ, ਪਰਵ ਜੀ ਇਹ ਮਨੋਰਥ ਮੇਰਾ, ਕਿਰਪਾ ਨਿਧਾਨ ਦਿਆਲ ਦੀਜੈ ਕਰ ਸੰਤਨ ਕਾ ਚਿਹਰਾ, ਪ੍ਰਤਹਕਾਰ ਲਾਗੋ ਜਨ ਚਰਣੀ ਨਿਸ਼ਵਾਸਰ ਦਸ ਪਾਵੋ, ਤਨ ਮਨ ਅਰਪ ਕਰੋ ਜਨ ਸੇਵਾ ਰਸਨਾ ਹਰ ਗੁਣ ਗਾਵੋ, ਸਾਸ ਸਾਸ ਸਿਮਰ ਪਰ ਆਪਣਾ ਸੰਤ ਸੰਗਤ ਰਹੀਏ, ਇੱਕ ਆਧਾਰ ਨਾਮ ਧਨੋਰ ਅਨੰਦ ਨਾਨਕ ਇਹ ਲਈਏ। ਇੱਥੋਂ ਪਹਿਲਾ ਸਟੈਪ ਹੈ, ਇੱਥੋਂ ਉੱਪਰ ਨੂੰ ਚੜ੍ਹਨਾ ਉਸ ਸੁੱਖ ਸੁੱਖ ਦੇ ਮੰਦਰ ਵਿੱਚ ਚੜ੍ਹਨ ਵਾਸਤੇ ਪਹਿਲਾ ਸਟੈਪ, ਪਹਿਲੀ ਪੌੜੀ ਹੈ। ਸਵਯੋ ਇੱਥੋਂ ਫਿਰ ਅੱਗੇ ਸਿਮਰਨ ਸ਼ੁਰੂ ਹੁੰਦਾ, ਆਪਾਂ ਉਹਨੂੰ ਸਿਮਰਨ ਦੇ ਮਾਰਗ ਵਿੱਚ ਪ੍ਰਵੇਸ਼ ਕਰਨ, ਪਹਿਲੇ ਪਿੰਡ ਉਸ ਨੂੰ ਜੋੜ ਲਗਾਉਂਦੇ ਵੀ ਤੂੰ ਇੰਨੇ ਭਾਗ ਦੇ ਸੌਦੇ ਕਰ ਲਿਆ ਸਰ, ਸ਼ੁਕਰੀ ਸੌਦੇ ਕਰ ਲਿਆ ਸਰ, ਇਉਂ ਹੌਲੀ ਹੌਲੀ ਇਉਂ ਸ਼ੁਰੂ ਕਰਦੇ ਨੇ। ਸਵਾ ਪਾਉਣੇ ਨੇ, ਸਵਾ ਨਹੀਂ ਪਿਆ, ਇੱਕ ਕੁੱਤਾ ਅਵਾਰਾ ਫਿਰਦਾ ਹੈ, ਉਸਨੂੰ ਇੱਕ ਥਾਂ ਬੰਨਣਾ ਹੈ, ਗਜ ਪਾ ਕੇ ਪਟਾਓ ਦੇ ਸੀਮਨ ਕਿੰਨੀ ਨਾ ਮੰਨਦੇ ਨੇ, ਕਿਵੇਂ ਰੱਸੀ ਤੜਾਉਂਦਾ ਉਹ, ਇੱਧਰ ਉੱਧਰ ਨੱਠਦਾ ਫਿਰ ਉਹ ਨੱਠਦਾ, ਪਹਿਲਾਂ ਪਹਿਲਾਂ ਬਹੁਤ ਔਖਾ ਹੁੰਦਾ ਨਾ, ਹੌਲੀ ਹੌਲੀ ਕੁਝ ਦੇਰ ਦੇ ਵਿੱਚ ਖੱਪ ਖੁੱਪ ਕੇ ਆਪ ਹੀ ਠੀਕ ਕਹਿੰਦਾ, ਇੱਕ ਥਾਂ ਬੈਠਣ ਗਿਆ ਤੇ ਬਣ ਸਿਮਰਨ ਕਰਨਾ, ਮੈਨੇ ਬਾਣੀ ਪੜ੍ਹਨੀ, ਗੁਰੂ ਮੰਤਰ ਦੇ ਪਾਠ ਕਰਨੇ, ਸਭ ਕੁਛ ਲਾਦਨੇ, ਇੰਨੇ ਕਰੇ ਕਰ ਇੰਨੇ ਕਰ, ਉਹਦਾ ਮਤਲਬ ਇਹ ਹੈ ਹੌਲੀ ਹੌਲੀ ਇਹਨੂੰ ਆਦਤ ਬਣੇ, ਸੁਭਾਅ ਬਣੇ, ਸੁਭਾਅ ਬਣਦੇ ਹੀ ਬਣਦੇ ਸੀ। ਜਦੋਂ ਇਹਦੀ ਅਵਸਥਾ ਹੋਰ ਜ਼ਿਆਦਾ ਸ਼ੌਕ ਵਾਲੀ ਹੁੰਦੀ ਹੈ, ਉਹ ਤਾਂ ਚਾਹੁੰਦੇ ਮੈਨੂੰ ਭੁੱਲੀ ਕਰਦੇ ਨੇ, ਕਿਉਂਕਿ ਉਹ ਤਾਂ ਮੈਨੂੰ ਸੁੱਖ ਨਹੀਂ ਹੈ, ਜਿੱਥੇ ਮੈਨੂੰ ਟੇਕਿਆ ਹੈ ਸਿੱਧਾ ਉੱਥੇ ਸੁੱਖ ਹੈ, ਖਿੰਡਿਆ ਮੈਣਾ ਮੈਨੂੰ ਦੁਖੀ ਪਿਆ ਸ਼ਾਂਤ ਹੋਇਆ ਕਰਦਾ ਹੈ, ਇਸ ਕਰਕੇ ਚਾਹੁੰਦੇ ਮੇਰਾ ਮਨ ਟਿਕਿਆ ਰਹੇ ਹਰ ਵਕਤ ਸੁਖੀ ਤੇ ਸ਼ਾਂਤ ਰਹੇ। ਸੋ ਸਿਮਰਨ ਦੇ ਮਾਰਗ ਵਿੱਚ ਇਸ ਨੂੰ ਪ੍ਰਵਿਰਤ ਕਰਦੇ, ਸਿਮਰਨ ਦਾ ਵਹਿਗੁਰੂ ਇਹਦਾ ਸਿਮਰਨ ਕਰਨਾ। ਪਹਿਲੇ ਪਹਿਲ ਤਾਂ ਮਾਲਾ ਦੇ ਆਸਰੇ ਸਭ ਕੁਛ ਲਗਾਉਂਦੇ ਨੇ, ਸਵੇਰੇ ਰੋਜ਼ ਇਸ਼ਨਾਨ ਵਗੈਰਾ ਕਰਕੇ ਇਹਨੂੰ ਇਹਦੀਆਂ ਤੋਂ, ਪਹਿਲੇ ਪਹਿਲ ਤਾਂ ਬਹੁਤ ਕਰਦੇ, ਅੱਜ ਕੱਲ੍ਹ ਤਾਂ ਉਸਨੇ ਦੁਆਵਾਂ 'ਚ ਤੱਕ ਨਹੀਂ ਹੈ। ਪਹਿਲੇ ਮੇਰੇ ਵੀ ਇਹ ਸੂਲੋਂ ਪਹਿਲਾਂ ਢਾਈ ਪੱਕੀਆਂ ਮਾਲਾ ਕਰੋ, ਫਿਰ ਮੱਛਰ ਖਾ ਜਾ, ਉਹਨੂੰ ਮੱਛਰ ਵਕਤ ਹੀ ਨਹੀਂ ਮਿਲਦਾ ਮੈਨੂੰ, ਸੰਗਤਾਂ ਨੂੰ ਮੇੜੇ ਜਾਣ ਕਰਕੇ ਉਹਦਾ ਜਨਮ ਦਸਾਉਣ ਨੂੰ ਕਹੀ ਆਏ ਕਿ ਤੁਸੀਂ ਮੰਤਰੀ ਚਲਾਉਂਦੇ ਵਕਤ ਨਹੀਂ ਕਰਨੇ, ਸੰਯਮ ਕਰਕੇ ਖੈਰ ਪਹਿਲੀ ਨਾਲ ਦੇ ਰਹੇ ਹਾਂ, ਅਫਰੀਕਾ ਤੋਂ ਬਾਅਦ ਵੀ ਕਲੀ ਸੰਯਮ ਇਉਂ, ਫਿਰ ਉਹਨੂੰ ਮਹਾਤਮਾ ਇਉਂ ਲਾਉਂਦੇ ਹੋਲੇ ਇੰਨਾ ਸ਼ੁਰੂ ਕਰਦੇ ਕਰਦੇ ਸੀ ਉਦੋਂ ਐਵੇਂ, ਪਹਿਲਾਂ ਮੇਰਾ ਸੁਣ ਜੇ ਤੁਸੀਂ ਮੈਂ ਸਕਣਾ ਤਾਂ ਢਾਈ ਪੱਕੀਆਂ ਮਾਲਾ ਪਹਿਲਾਂ ਫੇਰਨ ਲੱਗੋ, ਸਾਲ ਭਰ ਫਿਰੋ, ਇੱਕ ਕੱਚੀ ਮਾਲਾ ਇਹਨਾਂ 108 ਕੱਚੀਆਂ ਮਾਲਾ ਦੀ ਇੱਕ ਪੱਕੀ ਮਾਲਾ ਹੋ ਜਾਂਦੀ, ਇਉਂ ਢਾਈ ਪੱਕੀ ਪੈਂਦੀ, ਹਾਂ ਇਉਂ ਸਮਝ ਲਓ ਕਿ ਨਜ਼ਰ ਲੱਗਦਾ ਸੀ, ਕਿਉਂ ਫਿਰ ਉਹ ਆਤ ਬਣਵੀ ਸੁਭਾਅ ਨੇ ਸਾਲ ਭਰ ਫੇਰੇ, ਉਹਦੀ ਬਹੁਤ ਅਵਸਥਾ ਅੱਛੀ ਹੋ ਜਾਂਦੀ ਹੈ, ਮਨ ਟਿਕਣ ਲੱਗ ਜਾਂਦਾ, ਸ਼ਾਂਤੀ ਆਨੰਦ ਔਰ ਭਜਨ ਦਾ ਆਨੰਦ ਪ੍ਰਾਪਤ ਹੋ ਜਾਂਦਾ ਸੀ। ਫਿਰ ਫਿਰ ਮਹਾਤਮਾ ਫਿਰ ਇਸ ਪਾਸੇ ਉਹਨੂੰ ਹੌਲੀ ਹੌਲੀ ਲਗਾਉਂਦੇ ਹਨ ਯੁਗਤੀ ਨਾਲ, ਫਿਰ ਸਿਮਰਨ ਦੇ ਮਾਰਗ ਪਹਿਲੇ ਤਾਂ ਜ਼ਬਾਨ ਨਾਲ ਹੀ ਨਾਮ ਜਪਣਾ ਪੈਂਦਾ, ਜਿਵੇਂ ਪਹਿਲੇ ਬੱਚੇ ਨੂੰ ਪੜ੍ਹਾਈ ਦੇ ਨਾ ਪੜ੍ਹਨ ਲੱਗਦੇ ਨੇ ਸਕੂਲਾਂ 'ਚ, ਉਹਨਾਂ ਨੂੰ ਮਹਾਰਨੀ ਬੁਲਾਈਂਦੀ ਹੈ, ਬੁਲਾਉਂਦੇ ਨਾ, ਅਤੇ ਇਸੇ ਤਰ੍ਹਾਂ ਉੱਚੀ ਉੱਚੀ ਮਹਾਰਨੀ ਭਰਦੇ ਨਾਮ ਜਪਣਾ, ਕੀਰਤਨ ਕਰਨਾ ਇਹ ਵੀ ਹੈ ਸਤਸੰਗ। ਸੋ ਇਹਨੂੰ ਸਿਮਰਨ ਕਰਨਾ ਹੈ, ਬੈਠ ਕੇ ਮਹਾਤਮਾ ਮਾਲਾ ਦੇ ਆਸਰੇ ਪਹਿਲੇ ਪਹਿਲੇ ਦੱਸਦੇ ਨੇ, ਹਰਮਨ ਕਿਉਂ ਵਾਹਿਗੁਰੂ ਗਿਣਤੀ ਦੱਸਦੇ ਨੇ ਇੰਨੇ ਰੋਜ਼, ਗਿਣਤੀ ਬਿਨਾਂ ਹੁੰਦਾ ਨਹੀਂ, ਕਿਉਂਕਿ ਹਰ ਕਾਰਨ ਆਦਮੀ ਸੁਸਤ ਹੋ ਜਾਂਦਾ ਵੀ ਚਲੋ ਫਿਰ ਕਰ ਲਾਂਗੇ, ਦਿਨੇ ਕਰ ਲਾਂਗੇ, ਚੱਲ ਕੱਲ੍ਹ ਨੂੰ ਡਬਲ ਕਰ ਲਾਂਗੇ, ਐਂ ਕਰਦੇ ਕਰਦੇ ਸੁਸਤ ਹੋ ਜਾਂਦਾ। ਨਿਤਨੇਮ ਕਹਿੰਦੇ ਉਹ ਔਖਾ ਸੌਖਾ ਜਿਵੇਂ ਵੀ ਹੈ ਕਰੇ, ਉਹਨੂੰ ਕਹਿ ਨਿਤਨੇਮ ਤਦੀ ਨਿਭਦਾ ਹੁੰਦਾ ਹੈ, ਹੱਟ ਤੋਂ ਬਿਨਾਂ ਅਵਸਥਾ ਨਿਭਦੀ ਨਹੀਂ, ਹੱਟ ਤੋਂ ਬਿਨਾਂ ਸਹਿਜ ਅਵਸਥਾ ਆਉਂਦੀ ਨਹੀਂ। ਸੋ ਇਹਨੂੰ ਫਿਰ ਸਿਮਰਨ ਪਹਿਲੇ ਜ਼ਬਾਨ ਨਾਲ, ਕਬੀਰ ਮੇਰੀ ਸਿਮਰਨ ਨੇ ਰਸਨਾ ਉੱਪਰ ਰਾਮ, ਆਦਿ ਯੁਗਾ ਦੀ ਸ਼ਗਨ ਭਗਤਾ ਕੋ ਸੁਖ ਵਿਸਰਾਮ, ਰਸਨਾ ਦੁਆਰਾ ਗੁਲ ਹਿਲਦੇ ਨੇ, ਜ਼ਬਾਨ ਹਿਲਦੀ ਹੈ, ਅਤੇ ਵਾਹਿਗੁਰੂ 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 ਖਿਆਲ ਇਹਦੇ ਵਿੱਚ ਮਿਲਦਾ ਹੈ, ਬੈਠ ਕੇ ਇਹਦੇ ਵਿੱਚ ਬਿਰਤੀ ਲਗਾਉਣਾ। ਇਹ ਨਹੀਂ ਉਹਦਾ ਚਾਹੁੰਦਾ ਮੈਂ ਜ਼ਿਆਦਾ ਕਰਾਂ, ਮੈਂ ਖਿਆਲ ਇਹਦੇ ਵਿੱਚ ਲਗਾਉਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦੇ ਵਿੱਚ ਬਿਰਤੀ ਲਗਾਉਣੀ, ਸੁਣਨ ਵਿੱਚ ਬਿਰਤੀ ਨੂੰ ਮਹਿਸੂਸ ਕਰਨਾ। ਸੋ ਇਹ ਪਹਿਲੇ ਪਹਿਲੇ ਇਹਦਾ ਬੈਕੀ ਬਾਣੀ ਬੜਾ ਪਹਿਲਾ ਸਟੈਪ ਹੈ, ਵਕਤ ਰੱਖ ਲੈਣ 2 ਘੰਟੇ 2.5 ਘੰਟੇ ਕੁਛ ਜ਼ਿਆਦਾ ਜਿੰਨਾ ਕਰ ਸਕੇ। ਉਸ ਤੋਂ ਬਾਅਦ ਫਿਰ ਇਉਂ ਕਰਦੇ 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 ਬਿਰਤੀ ਸੂਖਸ਼ਮ ਹੁੰਦੀ ਹੈ, ਫਿਰ ਬੁੱਲ ਔਰ ਜ਼ਬਾਨ ਹਿਲਾਉਣ ਦੀ ਲੋੜ ਨਹੀਂ ਰਹਿੰਦੀ ਹੈ, ਸਿਰਫ ਖਿਆਲ ਹੀ ਕੰਮ ਕਰਨ ਲੱਗ ਪੈਂਦਾ ਹੈ, ਜ਼ਬਾਨ ਵੀ ਬੰਦ, ਬੁੱਲ ਵੀ ਬੰਦ, ਕੇਵਲ ਖਿਆਲ ਹੀ ਯਾਨੀ ਕੰਠ ਵਿੱਚ ਤਾਲੂ ਹਰਕਤ ਕਰਦੇ, ਉਹਦੇ ਨਾਲ ਵਹਿਗੁਰੂ ਮਿਲ ਜਾਂਦਾ, ਜ਼ਬਾਨ ਨਹੀਂ ਉੱਥੇ ਹਿਲਦੀ, ਬੁੱਲ ਨਹੀਂ ਹਿਲਦਾ, ਅਤੇ ਖਿਆਲ ਕੰਮ ਕਰਦੇ, ਦੇਖੋ ਸਾਰਿਆਂ ਦੇ ਕੰਠ ਵਿੱਚ ਹੁੰਦਾ ਹੈ। ਹੋ ਰਿਹਾ, ਕੋਈ ਨਾ ਸੁਣ ਸਕੇ ਲੱਗਦਾ, ਉਹਨੂੰ ਨਹੀਂ ਸਮਝ ਆਏ, ਲੇਕਿਨ ਹੋ ਰਿਹਾ, ਕੁਦਰਤੀ ਹੋ ਰਿਹਾ। ਖੈਰ ਇੱਥੇ ਫਿਰ ਬਿਰਤੀ ਟਿਕਾ ਕੇ ਕਰਨੀ, ਜਦੋਂ ਇਹਦੇ ਵਿੱਚ ਬਿਰਤੀ ਟਿਕਦੀ ਉਦੋਂ ਜ਼ਿਆਦਾ ਆਨੰਦ ਆਉਂਦਾ, 10 ਗੁਣਾ ਫਲ ਹੋ ਜਾਂਦਾ ਜ਼ਬਾਨ ਦੇ ਨਾਲ। ਜ਼ਬਾਨ ਨਾਲ ਕਹਿਣਾ ਤਾਂ ਵਿਅਕਤੀ ਬਾਣੀ ਕਹਿਲਾਉਂਦੀ, ਇਹ ਮੱਧਮਾ ਕਹਿੰਦਾ, ਨਾ ਇਹ ਰੱਖੇ ਹੋਏ ਨੇ। ਇਸ ਤਰ੍ਹਾਂ ਪੂਰਾ ਹੈ ਹਿਰਦਾ ਸਥਾਨ, ਹਿਰਦਾ ਚੱਕਰ, ਜਿਹਦੀ ਬਾਬਤ ਸਾਹਿਬ ਗੁਰਮੁਖ ਜਾਪੋ, ਹਿਰਦੇ ਰਾਮ, ਹਿਰਦੇ ਹਿਰਦੇ ਵਿੱਚ ਇਹਨੇ ਵੀ ਨਰਸਾਂ ਜੋ ਜਪੇ ਹੀ ਆਓ, ਕੋਈ ਜਾਣੇ ਕੈਸਾ ਨਾ, ਵੀ ਨਰਸਨਾ ਉਸਤਤ ਕਰਾਈ, ਇਹੋ ਜਿਹੇ ਬਚਨ ਆਉਂਦੇ ਹਨ। ਜੀਵ ਨਾ ਹਿੱਲੇ ਬੁੱਲਾਂ ਫਰਕੇ, ਪਾਕ ਨਵਾਜ਼ੀ ਸੋਈ ਇਸਲਾਮ ਵਿੱਚ, ਇਉਂ ਕਹਿੰਦੇ ਹਨ। ਉਹ ਵੀ ਐਵੇਂ ਇੱਥੇ ਹਿਰਦੇ ਵਿੱਚ ਉਸੀ ਤਰ੍ਹਾਂ ਹੁੰਦਾ ਜਿਵੇਂ ਕੰਠ ਵਿੱਚ ਹੁੰਦਾ ਹੈ, ਇਸ ਨੂੰ ਪ੍ਰਸੰਤੀ ਬਾਣੀ ਕਹਿੰਦਾ, ਇੱਥੇ ਵੀ ਉਵੇਂ ਹੁੰਦਾ, ਉਹਦੇ ਨਾਲ ਵੀ ਸ਼ਬਦ ਮਿਲ ਜਾਂਦਾ। ਛੇਤੀ ਛੇਤੀ ਵੀ ਹੋ ਜਾਂਦਾ, ਹੌਲੀ ਹੌਲੀ ਵੀ ਹੋ ਜਾਂਦਾ, ਪਹਿਲੇ ਹੌਲੀ ਤੇ ਸ਼ੁਰੂ ਕਰਦੇ, ਹੌਲੀ ਹੌਲੀ ਕਰਦੇ ਕਰਦੇ ਤੇਜ਼ ਰਸਤਾ ਹੋ ਜਾਂਦਾ, ਬਹੁਤ ਤੇਜ਼ ਰਸਤਾ ਹੋ ਜਾਂਦਾ। ਇਹਦੇ ਵੀ ਬਿਰਤੀ ਮਹਿਮਨੀ ਬਾਹਰੋਂ ਸਾਰੇ ਸੰਸਾਰ ਨੂੰ ਛੱਡ ਕੇ ਇੰਨੇ ਥਾਂ ਜਾਂਦੀ, ਇੰਨੇ ਦਾਇਰੇ ਚ ਮਨ ਆ ਜਾਂਦਾ। ਸੋ ਇਹ ਉਦੋਂ 10 ਗੁਣਾ ਫਲ ਹੋ ਜਾਂਦਾ, ਕੰਠ ਨਾਲੋਂ ਇਸ ਸਥਾਨ ਵਿੱਚ 10 ਗੁਣਾ ਮਹਾਤਮ ਹੋ ਜਾਂਦਾ, ਕਿਉਂਕਿ ਇਕਾਗਰਤਾ ਇੱਥੇ ਜ਼ਿਆਦਾ, ਟਕਾਅ ਜ਼ਿਆਦਾ, ਟਕਾਅ ਜ਼ਿਆਦਾ, ਇੱਥੇ ਆਨੰਦ ਜ਼ਿਆਦਾ। ਉਸ ਤੋਂ ਅੱਗੇ ਪਰਾਵਾਣੀ ਨਾ ਵੀ, ਇਹਨੂੰ ਪਰਾਵਾਣੀ ਕਹਿੰਦੇ, ਇੱਥੇ ਬਿਰਤੀ ਟਕਾ ਕੇ ਫਿਰ ਭਜਨ ਕਰਨ, ਇਸੀ ਤਰ੍ਹਾਂ ਹੀ ਇੱਥੇ ਵੀ ਹੋ ਰਿਹਾ। ਹਰ ਵਕਤ ਹੀ ਹੋ ਰਹੇ, ਤੇ ਇਸ ਨੂੰ ਪਰਾ ਬਾਣੀ ਕਹਿੰਦੇ, ਉਦੋਂ ਜ਼ਬਾਨ ਨਾਲ 1000 ਗੁਣਾ ਫਲ ਪੈ ਜਾਂਦਾ। ਇੱਥੇ ਇੱਕ ਵਾਰੀ ਕਿਹਾ ਜਾਵੇ, ਜ਼ਬਾਨ ਨਾਲ 1000 ਦਫ਼ਾ ਕਿਹਾ ਜਾਏ, ਉਤਨਾ ਹੀ ਮਹੱਤਵ। ਸਵੇਂ ਕਰਕੇ ਇੱਥੇ ਇਕਾਗਰਤਾ ਬਹੁਤੀ, ਇੱਥੇ ਥੋੜ੍ਹੇ ਪ੍ਰੈਸ਼ਰ ਦਮ ਦੇ ਉੱਪਰ ਪੈਂਦਾ, ਤਾਂ ਸਮਾਨ ਜ਼ਿਆਦਾ ਟਿਕਦਾ ਹੈ। ਜੇ ਜਦੋਂ ਇੱਥੇ ਆਉਣ ਲੱਗ ਪਵੇ ਤਾਂ ਇਹਨੂੰ ਐਸਾ ਮਹਿਸੂਸ ਹੋਣ ਲੱਗ ਪੈਂਦਾ, ਪੈਰ ਦੀ ਗੁੱਠ ਤੋਂ ਸਰੀਰ ਦੀ ਚੋਟੀ ਤੋਂ ਸਾਰੇ ਸਰੀਰ 'ਚ ਹੁੰਦਾ। ਸਰਕੂਲੇਸ਼ਨ ਆਫ ਬਲੱਡ ਹੈ ਨਾ, ਸਾਰੇ ਸਰੀਰ 'ਚ ਹੁੰਦੀ ਹੈ, ਬੀਟ ਆਫ ਦਾ ਹਾਰਟ ਹੈ, ਇਹ ਧੜਕਣ ਸਾਰੇ ਸਰੀਰ 'ਚ ਹੋ ਰਹੀ। ਜੇ ਤੁਸੀਂ ਖਿਆਲ ਕਰੋ, ਨਰਵ ਚੱਲਦੀ ਹੈ ਕਿ ਨਾ, ਇਹ ਵੀ ਇਵੇਂ ਚੱਲਦੀ, ਇਹ ਵੀ ਕਹਿ ਰਹੀ ਹੈ, ਇਹ 'ਚ ਸੁਣੋ। ਹਾਂਜੀ, ਇਉਂ ਕਰਕੇ ਇੱਥੇ ਜਦੋਂ ਹੋਣ ਲੱਗ ਪਏ ਤਾਂ ਸਾਰੇ ਹੀ ਸਰੀਰ ਜਨ ਪੈਰ ਦੇ ਬੂਟੇ ਤੋਂ ਸਿਰ ਦੀ ਚੋਟੀ ਤੱਕ ਮਹਿਸੂਸ ਹੋਣ ਲੱਗ ਪੈਂਦਾ। ਜਿੱਥੇ ਵੀ ਖਿਆਲ ਗਿਆ ਉੱਥੇ ਉਹਨੂੰ ਇਹ ਸਿਮਰਨ ਦਾ ਪ੍ਰਤੀਤ ਜਿੱਦਾਂ ਵੇਦ ਵਿੱਚ ਚੜ ਜਾਂਦਾ। ਇਸ ਨੂੰ ਪਰਾਵਾਣੀ ਕਹਿੰਦੇ ਹਨ। ਇੱਥੇ ਜਾ ਕੇ ਗੁਰਮੁਖ ਰੋਮ ਰੋਮ ਤੈਰ ਦੀ ਵਿਵਸਥਾ ਹੁੰਦੀ ਹੈ। ਸਾਡੇ 3 ਕਰੋੜ ਰੋਮ ਸਰੀਰ ਦੇ ਉੱਪਰ ਹੈ ਜਿਹਨੂੰ ਸਾਂਭ ਕੇ ਨੇ ਹਿੰਦੂ ਰੋਮ ਹਨ। ਸੋ 3.5 ਕਰੋੜ ਹਰ ਜਿਸਮ ਦੇ ਵਿੱਚ ਹੈ। ਸੋ ਹੁਣ ਸਾਰੇ ਰੋਮਾਂ ਵਿੱਚੋਂ ਮਾਨੋ ਵਾਹਿਗੁਰੂ ਤੋਂ ਨਹੀਂ ਹੁੰਦੇ। ਇਹਨੇ ਜਿਵੇਂ ਜ਼ਬਾਨ ਨਾਲ ਕਹਿੰਦੇ ਨਾ ਵਾਹਿਗੁਰੂ ਵਾਹਿਗੁਰੂ, ਸਾਰੇ ਜਿਹੜੇ ਰੋਮ ਹਨ ਮਾਨੋ ਇਹ ਜ਼ਬਾਨਾਂ ਬਣ ਜਾਂਦੀਆਂ। ਐਸਾ ਪ੍ਰਤੀਤ ਹੋਣ ਲੱਗ ਪੈਂਦਾ ਵੀ ਸਾਰਾ ਸਰੀਰ ਸਾਰੇ ਗਲੀਆਂ ਨੇ ਬੀਪੀ ਟਿੱਗੀ ਹੁੰਦੀ। ਜਦੋਂ ਉੱਥੇ ਆਲਸ ਔਰ ਤੁਰਨੇ ਦੇ ਕਾਫ਼ੀ ਵਸੀਕਾਰ ਪੈ ਜਾਂਦਾ ਹੈ, ਇਹ ਅਵਸਥਾ ਫਿਰ ਆਸਾਨ ਹੋ ਜਾਂਦੀ। ਬੈਠਾ ਵੀ ਕਰੀਆਂ ਉੱਥੇ ਪਿਆ ਵੀ ਕਰੀਆਂ, ਕਿਉਂਕਿ ਨੀਂਦ ਤੇ ਵਸੀਕਰਨ ਦਾ ਪੂਰਾ ਪੈ ਚੁੱਕਾ ਹੈ। ਦੇਖੋ ਸਾਰਿਆਂ ਦੇ ਹੋ ਰਹੇ ਨਿਗਾਹ ਮਾਰਕ ਦੇਖੋ ਕਿ ਕਿਤੇ ਬੀਪੀ ਚੁਕਾਓ। ਜਿਹੜੇ ਕਰਨ ਵਾਲੇ ਨੇ ਉਹਨੂੰ ਪ੍ਰਤੀਤ ਹੁੰਦਾ ਹੈ। ਸਿਉਂ ਐਸਾ ਇਸ ਤਰ੍ਹਾਂ ਬਾਣੀਆਂ ਖਤਮ ਹੋ ਜਾਂਦੀਆਂ। ਇਹ ਇਉਂ ਵੀ ਹੁੰਦਾ ਨਾਭੀ ਤੋਂ ਲਾ ਕੇ ਕੰਠ ਤੱਕ ਇਹ ਵੀ ਹੁੰਦਾ। ਸਾਧ ਮਸ਼ੀਨਰੀ ਚੱਲ ਰਹੀ ਇੱਥੇ ਆਈ ਜਾਂਦਾ। ਦੇਖੋ ਸਾਰੇ ਇਨਸਾਨ ਹਰ ਵਕਤ ਆਉਂਦਾ, ਇਹਦੇ ਆਸਰੇ ਦਾ ਜੀਵਨ ਹੈ। ਇੱਕ ਸਾਧਕ ਗਿਰਦਾ ਨੱਕ ਤੋਂ ਬਾਹਰ, 63-10 ਉਂਗਲ ਬਾਹਰ ਗਿਰਦਾ ਨੱਕ ਤੋਂ, ਫਿਰ ਉੱਪਰ ਨੂੰ ਉੱਠਦਾ, ਸਾਫ਼ ਹਵਾ ਅੰਦਰ ਜਾਂਦੀ ਹੈ, ਬਾਹਰੋਂ ਅੰਦਰਲੀ ਹਵਾ ਬਾਹਰ ਨਿਕਲਦੀ ਹੈ, ਗੰਦੀ ਹਵਾ ਬਾਹਰ ਨਿਕਲਦੀ ਹੈ। ਇਹ ਆਈ ਆਈ ਜਾਂਦਾ ਸਾ ਹਰ ਵਕਤ, ਜਾਂ ਇਹ ਨਾਭੀ ਤੋਂ ਲੱਗ ਹਿਰਦੇ ਕੰਠ ਤੱਕ ਐਂ ਹੋ ਰਿਹਾ। ਇੱਥੇ ਖਿਆਲ ਕਰੀਏ, ਇਹ ਵੀ ਇਹਨੂੰ ਸਾਸ ਗਰਾਸ ਕਹਿੰਦੇ ਹਨ। ਗਰਾਸ ਹੀ ਰਮ ਜਾਂਦਾ ਸਾਸ ਪੁਨ, ਐਸਾ ਇਹ ਵੀ ਹੋਈ ਜਾਂਦਾ। ਇਹ ਤਿੰਨਾਂ ਬਾਣੀਆਂ ਦੁਆਰਾ ਪਰਾ ਬਸੰਤੀ ਮਧੋ ਇਹਨਾਂ ਦੁਆਰਾ ਹੁੰਦਾ ਹੈ। ਇਉਂ ਇਹ ਸੌਖੇ ਕੁਦਰਤੀ ਮਸ਼ੀਨਰੀ ਚੱਲਦੀ ਹੈ। ਸੋ ਇਸ ਕਰਕੇ ਇੱਥੇ ਜਾ ਕੇ ਰੋਮ ਰੋਮ ਹੋਣ ਲੱਗ ਪੈਂਦਾ, ਇਸ ਤਰ੍ਹਾਂ ਬਾਣੀਆਂ ਖਤਮ ਹੁੰਦੀਆਂ। ਇਸ ਤੋਂ ਉੱਪਰ ਜਾ ਕੇ ਜਿਸਮਾਨੀ ਇਨਸਾਨ ਦਾ ਜਿਸਮੇ ਕਿਹਾ ਜਾਏ, ਇਹਦੇ ਵਿੱਚ ਪਰਮਾਤਮਾ ਨੇ ਚੱਕਰ ਰੱਖੇ ਹੋਏ। ਨਾਭੀ ਚੱਕਰ ਹੈ, ਵਿੱਦਾ ਚੱਕਰ ਹੈ, ਕੰਠ ਚੱਕਰ ਹੈ, ਇਹ ਆਗਿਆ ਚੱਕਰ ਹੈ, ਤ੍ਰਿਪਤੀ ਚੱਕਰ ਹੈ, ਦਸਮਦਾਰ ਚੱਕਰ ਹੈ, ਇਹ ਚੱਕਰ ਹਨ। ਇਹਨਾਂ ਥਾਵਾਂ ਦੇ ਵਿੱਚ ਕਮਲ ਨਹੀਂ ਹਨ। ਉਹ ਐਸਾ ਹੀ ਇਹ ਭਜਨ ਕਰਨ ਵਾਲਿਆਂ ਵਾਸਤੇ ਇਹ ਚੀਜ਼ਾਂ ਫਾਇਦੇਮੰਦ, ਆਮ ਲੋਕ ਬਣੇ ਲੋਕ ਫਾਇਦੇ। ਫਿਰ ਭਜਨ ਕਰਨ ਵਾਲੇ ਪੁਰਸ਼ਾਂ ਵਾਸਤੇ ਇਹ ਚੀਜ਼ਾਂ ਮਦਦਗਾਰ ਹਨ, ਇਹ ਵਿਪਰੀਤ ਚੁਕਾ ਦੇ ਥਾਂ ਹਨ। ਸੋ ਇੱਥੋਂ ਜਾ ਕੇ ਇੱਥੇ ਤਾਂ ਬਾਣੀਆਂ ਖਤਮ ਹੋ ਗਈਆਂ। ਸਿਮਰਨ ਹਰ ਵਕਤ ਜਿੱਥੇ ਬਿਰਤੀ ਟਕਾਓ ਉੱਥੇ ਰੋਮ ਰੋਮ ਚ ਹੋਣ ਲੱਗ ਪੈਂਦਾ ਹੈ। ਫਿਰ ਉੱਪਰ ਲਿਜਾਣਾ ਹੈ, ਇੱਥੇ ਦੋ ਅੱਖੇ ਤੇ ਨੱਕ ਦੀ ਜੜਾ ਜਿੱਥੇ ਇੱਥੇ ਇਸ ਨੂੰ ਤੀਸਰਾ ਤਿਲ ਨੁਕਤਾ ਸਵੇਰਾ ਸ਼ਿਵ ਨੇਤਰ ਜਾਂ ਅੱਗੇ ਚੁੱਕਰ ਕਰਕੇ ਇਹਨੂੰ ਪੁਕਾਰਿਆ ਜਾਂਦਾ ਹੈ। ਇੱਥੇ ਬਿਰਤੀ ਟਕਾ ਕੇ ਫਿਰ ਭਜਨ ਕਰਦਾ ਹੈ। ਜਦੋਂ ਇੱਥੇ ਬਿਰਤੀ ਟਕਾ ਕੇ ਭਜਨ ਕਰਦਾ, ਇੱਥੇ ਕੁਛ ਰੋਸ਼ਨੀ ਔਰ ਅਨੰਤ ਦੁਨੀਆਂ ਵੀ ਇੱਥੋਂ ਪੈਦਾ ਹੁੰਦੀ ਹੈ। ਕਿ ਹਰ ਇਨਸਾਨ ਦੇ ਅੰਦਰ ਭਾਵੇਂ ਹਰ ਵਕਤ ਹੀ ਹੋ ਰਹੀਆਂ ਹਨ। ਰੋਸ਼ਨੀ ਜਿਹੜੀ ਹੈ ਇਹ ਅਗਨੀ ਦਾ ਤੱਤ ਹੈ, ਅੱਗੇ ਸਰੀਰ ਦੇ ਵਿੱਚ ਉਹਦਾ ਤੱਤ ਰੋਸ਼ਨੀ ਹੈ। ਅਨੰਤ ਦੁਨੀਆਂ ਜਿਹੜੀਆਂ ਹਨ ਆਵਾਜ਼ਾਂ ਆਉਣੀਆਂ, 10 ਪੰਜ ਕਿਸਮ ਦਾ ਸ਼ਬਦ ਹੈ, 5 ਸ਼ਬਦ ਤੋਂ ਨਾਲ ਦੁਆਜ ਬਣ ਜਾਂਦਾ ਹੈ। ਉਹ ਜਿਹੜੇ ਹਨ ਉਹ ਹਵਾ ਦਾ ਤੱਤ ਹੈ। ਸਾਡੇ ਹਰ ਨਾੜੀ ਵਿੱਚ ਹਵਾ ਗੁਜ਼ਰਦੀ ਹੈ, ਉਹ ਆਵਾਜ਼ ਕਰਦੀ ਹੈ। ਹੁਣ ਹਵਾ ਹੈ ਬਰੀਕ ਕੋਈ ਥਾਂ ਉੱਥੇ ਵੀ ਗੁਜ਼ਰੋ, ਉੱਥੇ ਉਹਦੀ ਕਹੀ ਜੀ ਹਵਾ ਹੋਊਗੀ। ਬਹੁਤ ਗੋਡਾ ਥਾਂ ਉੱਥੇ ਕਹੀ ਹਵਾ ਉਹਦੀ ਆਵਾਜ਼ ਹੋਏਗੀ। ਇਸੀ ਤਰ੍ਹਾਂ ਇੱਥੇ ਵੀ ਹੈ, ਪਰ ਬਰੀਕ ਨਾੜੀਆਂ ਵਿੱਚ ਜਿਉਂ ਜਿਉਂ ਤਾਂ ਜਾਂਦੀ ਹੈ, ਬਰੀਕ ਨਾੜੀਆਂ ਹੋਈ ਜਾਂਦੀਆਂ। ਉਹਨਾਂ ਦੀ ਜਿਹੜੀ ਮਹਿਲ ਹੈ ਨਾੜੀਆਂ ਜਾਂ ਵਿਆਸ ਦੇ ਬਲ ਕਰਕੇ ਸਫਾ ਹੋਈ ਜਾਂਦੀ ਹੈ, ਨਾੜੀਆਂ ਖਾਦੀ ਹੋਈ ਉਹਨਾਂ ਵਿੱਚ ਬਿਰਤੀ ਚੜ੍ਹਦੀ ਜਾਂਦੀ ਹੈ। ਕਿਉਂਕਿ ਇੱਥੇ ਬਿਰਤੀ ਟਕਾ ਕੇ ਜਦੋਂ ਭਜਨ ਕਰਦਾ ਹੈ, ਉਸੀ ਤਰ੍ਹਾਂ ਸਿਮਰਨ ਤਾਂ ਚੱਲ ਹੀ ਰਿਹਾ, ਉਹਦੇ ਆਸਰੇ ਕਰਦੇ 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 ਇੱਥੇ ਇਸ ਨੂੰ ਥੋੜ੍ਹੀ ਜਿਹੀ ਰੋਸ਼ਨੀ, ਜਿਵੇਂ ਇੱਕ ਮਕਾਨ ਦੀ ਥੋੜ੍ਹੀ ਜਿਹੀ ਰੋਸ਼ਨੀ ਪ੍ਰਤੀਤ ਹੋਵੇ ਰਾਤ ਦੇ ਵਕਤ, ਇਸ ਨੂੰ ਬੜੀ ਦੂਰੋਂ ਘੰਟੇ ਦੀ ਅਤੇ ਸੰਤ ਦੀ ਆਵਾਜ਼ ਆਉਂਦੀ ਕਿਸੇ ਮੰਦਰ ਵਿੱਚ ਵੱਜਦੀ, ਐਸਾ ਪ੍ਰਤੀਤ ਹੁੰਦਾ। ਕਈ ਤਾਂ ਪਤਾ ਅਣਜਾਣਾ ਵੀ ਵੇਖੇ ਨਾ ਸਾਡੇ ਰਾਤ ਨੂੰ, ਕਹਿੰਦੇ ਕਿੱਥੋਂ ਰੋਸ਼ਨੀ ਦਿਸ ਪਈ, ਬੈਠੇ ਅਸੀਂ ਅੰਦਰ, ਆਵਾਜ਼ ਕਿੱਥੋਂ ਆਉਂਦੀ ਹੈ, ਬਾਹਰ ਨਿਕਲ ਕੇ ਦੇਖਣਾ ਸੁਣਨਾ ਬਾਹਰ ਕਿਤੋਂ ਵੀ ਨਹੀਂ, ਹੁੰਦੀ ਅੰਦਰੋਂ ਹੈ। ਵਿਆਸੀ ਜਦੋਂ ਬਹੁਤ ਅੱਛਾ ਵਿਆਸ ਕਰਦਾ ਹੈ, ਉਹਨਾਂ ਐਸਾ ਪ੍ਰਤੀਤ ਹੁੰਦਾ। ਆਪਣਾ ਨੀਤੋ ਢੋਲਕੀ ਵਾਲਾ ਜਦੋਂ ਸਾਡੇ ਨਾਲ ਅਸੀਂ ਕਹਿੰਦੇ ਅਸੀਂ ਸਾਧਨ ਕਰ ਦਿੰਦੇ, ਅੰਦਰ ਬੈਠਾ ਕਹਿੰਦਾ ਮੈਨੂੰ ਚਾਨਣਾ ਜੇ ਕਿੱਥੋਂ ਹੋ ਗਿਆ, ਮੈਂ ਤਾਂ ਅੰਦਰ ਬੈਠਾ ਛੁਪਰੀਏ, ਫਿਰ ਸੁਣਦੀ ਆਵਾਜ਼ ਸੁਣਦੀ ਹੈ ਕਾਹਦੀ ਆਵਾਜ਼। ਬਾਹਰ ਨਿਕਲ ਕੇ ਸੁਣ ਲੱਗ ਗਿਆ, ਦੇਖਣ ਲੱਗਿਆ ਕਿੱਥੇ ਕੁਛ ਨੇ ਬਾਹਰ ਦੇਖੀ, ਕਿਉਂ ਤਾਂ ਅੰਦਰ ਸੀ, ਅੰਦਰ ਜਾ ਕੇ ਬੈਠਿਆ, ਫਿਰ ਉੱਥੇ ਵਿੱਚ ਫਿਰ ਸੁਣ ਲੱਗ ਗਏ। ਐਂ ਹੁੰਦੇ ਕਈਆਂ ਪਹਿਲਾਂ ਪਹਿਲਾਂ ਭਰਨ ਪੈਂਦਾ। ਫਿਰ ਇਹਨੂੰ ਕਰਕੇ ਇਸ ਤੋਂ ਜ਼ਿਆਦਾ ਫਿਰ ਬਿਰਤੀ ਸੂਖਮ ਵੀ ਚਲੀ ਜਾਂ ਫਿਰ ਇੱਥੇ ਇੱਥੇ ਹੈ ਮੁਸਲਸੀ ਵੀ ਕਹਿ ਦਿੰਦੇ ਉਸਨੂੰ, ਜਿੱਥੇ ਤਿੰਨ ਥਾਂ ਮਿਲਦੇ ਹੁਣ ਤ੍ਰਿਕੁਟੀ ਮੁਸਲਸੀ ਕਹਿੰਦੇ ਟ੍ਰਾਇੰਗਲ, ਚਲੋ ਉੱਥੇ ਐਸਾ ਥਾਂ ਹੈ, ਉੱਥੇ ਬਿਰਤੀ ਟਿਕਾ, ਉੱਥੇ ਇਤਨਾ ਰੋਸ਼ਨੀ ਹੋ ਜਾਂਦੀ ਜਿਵੇਂ ਲਾਲ ਰੰਗ ਦਾ ਸੂਰਜ ਚੜਿਆ। ਉੱਥੇ ਆਵਾਜ਼ਾਂ ਉਹਨੂੰ ਜ਼ਿਆਦਾ ਰਸੀਲੀਆਂ ਸਰੰਗੀਆਂ ਚੰਗੀਆਂ ਉਹਨਾਂ ਵਿੱਚ ਬਿਰਤੀ ਮੈਂ ਹੁੰਦੀ ਹੈ ਕਰਨਾ ਤਾਂ ਭਜਨੀ ਉਹਨਾਂ ਵਿੱਚ ਮਿਲਾ ਕੇ, ਜਿਵੇਂ ਸਰਜੀਆਂ ਵਿੱਚ ਮਿਲਾ ਕੇ ਭਜਨੀ ਕਰਨਾ ਹੈ, ਲੇਕਿਨ ਉਹ ਉਹਨਾਂ ਜ਼ਿਆਦਾ ਰਸਦਾ ਆਨੰਦਦਾਇਕ ਹੁੰਦਾ, ਐਸਾ ਹੈ ਐਸਾ ਪ੍ਰਤੀਤ ਹੁੰਦਾ ਹੈ। ਉੱਥੇ ਬਿਰਤੀ ਬੜੀ ਦੇਰ ਤੱਕ ਟਿਕੀ ਰਹਿੰਦੀ ਹੈ। ਹਾਂ, ਇੰਨਾ ਜ਼ਰੂਰ ਖਿਆਲ ਹੋਣਾ, ਜਿਵੇਂ ਕਈਆਂ ਦੇ ਜਿਹਨੇ ਦਿਮਾਗ ਕਮਜ਼ੋਰ ਹੋਣ, ਉੱਥੇ ਜੇ ਸਿਰ ਸੁਰ ਦੁੱਖਣ ਲੱਗੇ ਫਿਰ ਉਹਨੂੰ ਦਿੱਕਤ, ਉੱਥੇ ਫਿਰ ਨਾ ਕਰੇ। ਇਹ ਤੇ ਦਿਮਾਗ ਦੀ ਗੱਲ ਹੈ, ਅੱਜ ਕੱਲ੍ਹ ਦੇ ਲੋਕਾਂ ਦੇ ਦਿਮਾਗ ਉੱਤੇ ਤਾਂ ਕਈ ਚੀਜ਼ਾਂ ਪਹਿਲਾਂ ਹੁੰਦੀਆਂ। ਸੋ ਖੈਰ, ਉਸ ਤੋਂ ਉੱਪਰ ਦਸਵਾਂ ਦੁਆਰ, ਜਿੱਥੇ ਬੋਧੀ ਹੁੰਦੀ, ਦਸਵਾਂ ਦੁਆਰ ਦਾ ਜ਼ਿਕਰ ਆਉਂਦਾ ਹੈ ਬਹੁਤ ਥਾਈ। ਨੌ ਦਰਵਾਜ਼ੇ ਕਾਇਆ ਕੋਟ ਹੈ, ਦਸਵਾਂ ਗੁਰ ਖੀਜਾ ਹੈ, ਬਜਰ ਕਪਾਟ ਨਾ ਖੁੱਲੀ ਗੁਰਸ਼ਬ ਖੁਲੀਜਾ ਹੈ, ਅਹਦਵਾਜੇ ਧੁਨ ਵੱਜਦੇ ਗੁਰਸ਼ਬ ਸੁਣੀਜਾ ਹੈ, ਤਿਤ ਘਟ ਅੰਦਰ ਚਾਨਣਾ ਕਰ ਭਗਤ ਮਿਲੀਜਾ ਹੈ, ਸਭੇ ਇੱਕੋ ਬਰਤਾ ਜਿਨ ਚਿੰਨ ਛਾਈ, ਬਾਬਾ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਹ ਜੋ ਬਚਨ ਆਉਂਦੇ ਹਨ ਬਹੁਤ ਸਾਰੇ, ਹਰਜੂ ਪਿਆਰੇ ਗੁਫਾ ਅੰਦਰ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਗਈ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰ ਲਾਏ ਭਾਵੇਂ ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਅਨੇਕ ਰੂਪ ਨੌ ਨਵ ਨਿਤ ਅੰਤ ਨ ਜਾਈ ਪਾਇਆ, ਕਹੇ ਨਾਨਕ ਹਰਜੂ ਪਿਆਰੇ ਗੁਫਾ ਅੰਦਰ ਕੇ ਵਾਜਾ ਪਾਉਣ। ਨੌ ਦਰਵਾਜੇ ਸਰੀਰ ਮੰਦਰ ਹੈ, ਮਕਾਨ ਹੈ, ਲੋਕਾਂ ਦੁਨਾਰਸਾਂ ਲੋਕਾਂ ਨੂੰ ਨੌ ਦਰਵਾਜ਼ੇ ਨੇ, ਪਰ ਸਾਰੀ ਦੁਨੀਆਂ ਜਾਣਦੀ ਹੈ, ਪਰ ਇੱਕ ਦਸਵਾਂ ਗੁਪਤ ਹੈ, ਉਹਦਾ ਨਾਂ ਤਾਂ ਕਿਸੇ ਨੇ ਸੁਣਿਆ ਹੋਣਾ। ਸਤਸੰਗ ਕਰਨ ਵਾਲੇ ਜਾਂ ਇਸ ਮਾਰਗ ਚੱਲਣ ਵਾਲੇ ਸੁਣਦੇ, ਆਮ ਤਾਂ ਪਤਾ ਨਹੀਂ ਹੁੰਦਾ ਦਸਵੇਂ ਕੋਈ ਚੀਜ਼ ਹੈ। ਸੋ ਉਹਨਾਂ ਨੂੰ ਇਸ ਦੀ ਬਾਬਤ ਐਨੀ ਚੇਤਾਵਨੀ ਹੁੰਦੀ ਹੈ, ਬਾਣੀ ਵਿੱਚ ਐਸੇ ਬਚਨ ਆਉਂਦੇ ਹਨ, ਦਸਵਾਂ ਦੁਆਰਾ ਅਗਮਾ ਪਾਰਾ ਪਰਮਪੁਰ ਕੀ ਘਾਟੀ, ਉੱਪਰ ਹਾਟ ਹਾਟ ਪਰ ਆਲਾ ਆਲੇ ਪਿੱਤਰ ਥਾਤੀ, ਜਾਗਤ ਰਹੇ ਨ ਕਬੂ ਸੋਵੈ, ਤੀਨ ਤਰੋਕ ਸਮਾਧ ਪਲੋਵੈ, ਬੀਜ ਮੰਤਰ ਲੈ ਹਿੰਦੇ ਰਹੇ ਮਨੋ ਉਸਨ ਮੈਂ ਗਹਿ, ਜਾਗਤ ਰਹੇ ਅਗੇ ਪਾਖੇ ਪੰਚ ਹੁੰਦੇ ਯੁਰਸ ਕਰ ਰੱਖੇ, ਜੁਕੀ ਸਾਖੀ ਰੱਖੇ ਚੀਤ ਮੰਤਰ ਪ੍ਰੀ, ਐਸੇ ਬਚਨ ਆਉਂਦੇ ਹਨ। ਸੋ ਉੱਥੇ ਜਦੋਂ ਬਿਰਤੀ ਜਾਂਦੀ ਉੱਥੇ ਬਹੁਤ ਜ਼ਿਆਦਾ ਰੋਸ਼ਨੀ ਹੁੰਦਾ, ਜਿਵੇਂ ਕਿਤਨੇ ਸੂਰਜ ਚੜ੍ਹੇ ਦੇਖੋ ਗਰਮੀ ਨਹੀਂ ਹੁੰਦੀ, ਇਹ ਸੂਰਜ ਚੜ੍ਹਦੇ ਅਗਲਾ ਦਿਨ ਦੇਖੋ ਉੱਥੇ ਇਹਨੇ ਇਤਨੀ ਮਤਲਬ ਕਿ ਰੋਸ਼ਨੀ, ਅਤੇ ਦੁਨੀਆਂ ਵੀ ਇੱਦਾਂ ਜ਼ਿਆਦਾ ਬਰੀਕ ਬੀਣਾ ਬੰਸਰੀ ਵਿਆਹ ਮਿੱਠੀ ਮਿੱਠੀ ਆਵਾਜ਼ ਜ਼ਿਆਦਾ ਇਹਨੂੰ, ਕਿਉਂਕਿ ਜਿਵੇਂ ਤਾਂ ਜਾਂਦਾ ਨਾੜੀਆਂ ਬਰੀਕ ਹੁੰਦੀਆਂ, ਆਵਾਜ਼ ਵੀ ਬਰੀਕ ਹੁੰਦੀ ਚਲੀ ਜਾਂਦੀ। ਸੋ ਇਉਂ ਕਰਕੇ ਪਹਿਲੇ ਹੌਲੀ ਹੌਲੀ ਮੋਟੀਆਂ ਆਵਾਜ਼ਾਂ ਹੁੰਦੀਆਂ। ਸੋ ਅਸੀਂ ਜਾ ਕੇ ਇਹ ਚੀਜ਼ਾਂ ਰਸਤੇ ਦੀਆਂ ਹਨ ਸਾਡੀ, ਇਹ ਮੰਜ਼ਲੇ ਮਕਸੂਦ ਨਹੀਂ ਦੱਸਣ ਦਾ ਸਾਡਾ, ਇਹ ਰਸਤੇ ਦੀਆਂ ਚੀਜ਼ਾਂ ਹਨ, ਜਿੱਥੇ ਸਾਡਾ ਮੰਜ਼ਲੇ ਮਕਸੂਦ ਇਸ ਤੋਂ ਪਰੇ, ਉੱਥੇ ਨਾ ਕੋਈ ਸ਼ਬਦ ਹੈ, ਨਾ ਕੋਈ ਧੁਨੀ ਹੈ, ਨਾ ਇਹ ਉੱਪਰਲੀ ਅਸੂਲ ਲਾਈਟ ਹੈ, ਉੱਥੇ ਕੇਵਲ ਅਨੁਭਵ ਪ੍ਰਕਾਸ਼ ਹੈ, ਨਿਰਵਿਕਲਪ ਅਵਸਥਾ ਹੈ, ਜਿਹਦੀ ਬਾਬ ਦੱਸਿਆ ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਕਰੋ ਭਿੰਨ, ਕਿਸੇ ਬਜਾਏ ਨਾਮ ਕਰ ਹੋਵੇ ਸੋ। ਤਾਂ ਉਹ ਅਵਸਥਾ ਉੱਥੇ ਜਾ ਕੇ ਚੀਜ਼ਾਂ ਇਹਨਾਂ ਚੁੱਕੇ ਵੀ ਨਹੀਂ, ਸਿਰਫ ਇੱਕ ਆਨੰਦ ਹੀ ਆਨੰਦ, ਯਾਨੀ ਉੱਥੇ ਨਿਰਵਿਕਲਪ ਸਮਾਜ ਜਿਵੇਂ ਅਵਸਥਾ, ਜਦੋਂ ਉੱਥੇ ਵਿਅਕਤੀ ਪਹੁੰਚਦੀ ਹੈ ਤੇ ਉਹ ਉਸਨੂੰ ਅਨੁਭਵ ਕਰਦੀ ਹੈ। ਇਸੇ ਕਰਕੇ ਇੱਕ ਮਹਾਤਮਾ, ਬਹੁਤ ਸਾਰੇ ਮਹਾਤਮਾ ਦੇ ਅਨੁਭਵ ਜਿਹਨਾਂ ਕਮਾਈਆਂ ਕੀਤੀਆਂ ਦੱਸਦੇ ਹੁੰਦੇ, ਕਹਿਣ ਲੱਗੇ ਪਹਿਲੇ ਪਹਿਲ ਮੈਂ ਜਦੋਂ ਮੈਨੂੰ ਸ਼ੌਕ ਲੱਗਿਆ, ਸਾਡੇ ਪਿੰਡ ਦੇ ਬਾਹਰ ਸੁੱਕਾ ਤਲਾਅ ਸੀ, ਪਾਣੀ ਨਹੀਂ ਸੀ ਉਹਦੇ ਵਿੱਚ, ਜਦੋਂ ਬਾਰਿਸ਼ਾਂ ਪੈਂਦੇ ਭਰ ਜਾਂਦਾ ਸੀ, ਪੁਸ਼ਮ ਵਗੈਰਾ ਦੇ ਕੰਮ ਕਾਰ ਹੁੰਦਾ, ਪਿੰਡਾਂ ਵਿੱਚ ਰਿਵਾਜ਼ ਹੁੰਦਾ, ਲੇਕਿਨ ਵੈਸੇ ਸੁੱਕਾ ਹੁੰਦਾ, ਮੈਂ ਉਹਦੇ ਵਿੱਚ ਜਾ ਕੇ ਬੈਠ ਜਾਣਾ ਸ਼ਾਮ ਦੇ ਵਕਤ, ਰਹਿ ਰਸ ਦਾ ਪਾਠ ਕਰ ਲੈਣਾ ਕੋਈ ਚੀਜ਼, ਰਹਿ ਰਸ ਦਾ ਪਾਠ ਕਰਕੇ ਪਹਿਲੇ ਪਹਿਲੇ ਫਿਰ ਮੈਂ ਵੈਸੇ ਉਹਦਾ ਜਾਪ ਜ਼ੁਬਾਨ ਨਾਲ ਕਰਨਾ ਸ਼ੁਰੂ ਕੀਤਾ, ਉੱਚੀ ਉੱਚੀ ਬੈਠੀ ਬੰਡ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਰ, ਸਹੀ ਗੱਲ ਕਰੀ ਜਾ ਕੇ ਸਵੇਰੇ ਦਿਨ ਚੜ੍ਹੇ, ਫਿਰ ਮੈਂ ਆਨੰਦ ਸਾਹਿਬ ਮੁੰਜਵਾਨੀ ਆ ਸੀ, ਦਿਨ ਚੜ੍ਹਦੇ ਉਹ ਪਾਠ ਕਰਕੇ ਉੱਥੇ ਉੱਠੀ, ਇੱਕ ਚੌਂਕਾ ਮਾਰ ਕੇ ਬੈਠੀ, ਇਸ਼ਤਾ ਹੁੰਦੇ ਹੁੰਦੇ ਫਿਰ ਉਹ ਆਵਾਜ਼ ਜਿਹੜੀ ਸੀ ਉੱਚੀ ਉੱਚੀ ਉਹ ਫਿਰ ਹੌਲੀ ਕਰਤੀ ਕੁਛ, ਅਖੀਰ ਫਿਰ ਜ਼ਬਾਨ ਵੀ ਬੰਦ ਅੰਦਰ ਹੀ ਹੋਣ ਲੱਗ ਪਿਆ, ਕੰਠ ਵਿੱਚ ਹੋਣ ਲੱਗ ਪਿਆ, ਕੁਝ ਦੇਰ ਇਹ ਹੁੰਦਾ ਰਿਹਾ, ਹਿਰਦੇ ਚ ਹੋਣ ਲੱਗ ਪਿਆ, ਕੁਝ ਦੇਰ ਇਹ ਹੁੰਦਾ ਰਿਹਾ, ਸਾਰੀ ਰਾਤ ਹੁੰਦਾ ਰਿਹਾ, ਉਹਦੇ ਬਿਰਤੀ ਮਹਿਬ ਹੋਵੇ, ਫਿਰ ਮੈਨੂੰ ਸਾਰੇ ਸਰੀਰ ਚੋਂ ਐਸਾ ਪ੍ਰਤੀਤ ਹੋਵੇ ਯਾਨੀ ਸਾਰਾ ਸਰੀਰ ਆਪੇ ਵਾਹਿਗੁਰੂ ਕਰ ਰਿਹਾ, ਮੈਂ ਬੈਠੇ ਹੀ ਹੁੰਦਾ ਸੀ, ਹੋਰ ਮੈਨੂੰ ਕੁਛ ਪਤਾ ਨਹੀਂ, ਕੋਈ ਉੱਥੇ ਦੁੱਖ ਨਹੀਂ, ਕੋਈ ਕਸ਼ਟ ਨਹੀਂ ਸੰਸਾਰ ਤੇ। ਅਖੀਰ ਤੇ ਮੈਨੂੰ ਐਸਾ ਪ੍ਰਤੀਤ ਹੋਣ ਲੱਗਾ ਚਾਰ ਚੇਰੇ, ਯਾਨੀ ਸਾਰਾ ਬਣ ਜਿਹੜਾ ਹੈ ਵਾਹਿਗੁਰੂ ਦੀਆਂ ਗੂੰਜਾਂ ਕਰੀਆਂ ਸੁਣਦੀਆਂ ਸੀ। ਜਿੱਥੇ ਮਿਰਗਮੀਨ ਪੰਖੇਰੂ ਬਣ ਕੇ ਬਿਨਾਂ ਹਰ ਜਾਪਤ ਹੈ ਨਹੀਂ ਹੋ, ਐਸੀ ਅਵਸਥਾ ਆ ਜਾਏ ਆਪਣੇ ਵਿਆਹ ਤੇ ਬਲ ਕਰਕੇ ਚਾਰ ਚੇਰੇ ਸਾਰਾ ਜੰਗਲ ਵੀ ਆਪਾਂ ਇਹੀ ਦੁਨੀਆ ਹੀ ਇਹਦੇ ਵਿੱਚ ਮੈਂ ਬੈਠ ਜਾ, ਮੈਨੂੰ ਸਾਰੀ ਰਾਤ ਕਿਉਂ ਲੰਘ ਜਾ ਕੇ ਪਤਾ ਨਹੀਂ ਕਰਦਾ। ਸੁੱਖ ਦਾ ਸਮਾਨ ਜਿਹੜਾ ਹੁੰਦਾ ਹੈ ਉਹ ਬੜੀ ਜਲਦੀ ਗੁਜ਼ਰਦਾ ਹੁੰਦਾ, ਸਾਰੀ ਰਾਤ ਐਵੇਂ ਗੁਜ਼ਰ ਜਾ ਕਰੇ। ਇਸ ਅਵਸਥਾ ਵਿੱਚ ਵਿਚਰਦੇ ਕਹਿੰਦੇ ਫਿਰ ਮੈਨੂੰ ਅੰਦਰ ਹੀ ਲਾਈਟ ਸ਼ੁਰੂ ਹੋ ਗਈ, ਹੁੰਦੇ ਹੁੰਦੇ ਸਾਰੀਆਂ ਚੀਜ਼ਾਂ ਕਹਿੰਦਾ ਮੈਂ ਦਿਸੀਆਂ, ਪਰ ਮਹਾਤਮਾ ਦਾ ਇਸ਼ਾਰਾ ਸੀ ਅਤੇ ਮੈਂ ਉਹਨਾਂ ਦੇ ਇਸ਼ਾਰੇ ਅਨੁਸਾਰ ਆਪਣਾ ਆਪ ਸਾਰਾ ਤਾਣ ਲਾ ਕੇ ਅਭਿਆਸ ਕੀਤਾ। ਉਦੋਂ ਸਰੀਰ ਤਕੜੇ ਹੁੰਦੇ, ਦਿਮਾਗ ਬੜੇ ਤਕੜੇ ਹੁੰਦੇ, ਅੱਜ ਕੱਲ੍ਹ ਤਾਂ ਬੜਾ ਫਰਕ ਹੈ ਨਾ। ਅਤੇ ਅਖੀਰ ਕਹਿਣ ਲੱਗਾ ਉਹ ਅਵਸਥਾ ਸਾਰੀਆਂ ਜਿਹੜੀਆਂ ਤੁਸੀਂ ਨੇ ਗੁਜ਼ਰ ਕੇ ਕਿ ਮੇਰੀ ਸ਼ਕਤੀ ਉੱਥੇ ਜਾਟ ਗਈ, ਜਿੱਥੇ ਕੋਈ ਸ਼ਬਦ ਨਹੀਂ, ਕੋਈ ਲਾਈਟ ਨਹੀਂ, ਕੋਈ ਅਨੰਤ ਨਹੀਂ, ਇੱਕ ਨਾ ਉੱਥੇ ਸਰੀਰ ਪਾਸਦਾ ਹੈ, ਨਾ ਉੱਥੇ ਸੰਸਾਰ ਹੈ, ਪਤਾ ਨਹੀਂ ਉਸ ਅਵਸਥਾ ਨੂੰ ਕਿਹਾ ਨਹੀਂ ਜਾਂਦਾ ਵਾਹਿਗੁਰੂ ਜਿਹੜਾ ਨਿਰਵਿਕਲ ਨਿਰਗੁਣ ਸਰੂਪ ਹੈ। ਰੂਪ ਨਾ ਰੇਖ ਨਾ ਰੰਗ ਕਿਸ ਤਰ੍ਹਾਂ ਗੁਣ ਤੇ ਪੁਰਬ ਭਿੰਨ ਤਿਸੇ ਬੁਝਾਏ ਕਜ ਸੋਵੇ ਸੋ। ਉਹ ਅਵਸਥਾ ਹੈ ਚੱਕਰ ਤੀਆਂ ਨਾ ਵਰਣ ਜਾਤਾ ਪਾਤਨ ਹੈ ਰੂਪ ਰੰਗ ਰੇਖ ਵੇਖੋ ਕਹਿਣ ਸ਼ਕਤ ਕੇ ਅਚਲ ਮੂਰਤਨ ਹੋਰ ਪ੍ਰਕਾਰ ਅਮਿਤ ਰੋਜ ਕਹੀ ਜੈ ਕੋਟ ਇਨ ਇੰਦਰਾਨ ਸ਼ਹਿ ਸ਼ਹਾਨ ਵੀ ਜੈ ਫਿਰ ਭਰਮ ਹੀ ਸੁਰ ਨ ਸੁਰ ਨੇ ਥੇ ਬਣਤਨ ਕਹਿਤ ਸਰਨਾਮ ਕਥਾ ਕਮ ਕਰਨਾ ਮਨ ਸਮਤ। ਉਸਮੇ ਜੀ ਨੂੰ ਦੱਸਿਆ ਵੀ ਉਹ ਸ਼ਕਤੀ ਹੈ ਰੂਪ ਰੇਖ ਸੇ ਨਿਆਰੀ, ਭਾਵੇਂ ਕਹਿਣ ਲੱਗੇ ਕਈ ਅਣਜਾਣਾਂ ਨੂੰ ਇਹ ਭ੍ਰਾਂਤੀ ਪੈ ਜਾਂਦੀ ਹੈ, ਭਰਮ ਪੈ ਜਾਂਦਾ ਹੈ ਵੀ ਜਿਸ ਵਸਤੂ ਦੀ ਨਾ ਕੋਈ ਸ਼ਕਲ ਹੈ, ਨਾ ਸੂਰਤ ਹੈ, ਨਾ ਰੂਪ ਹੈ, ਨਾ ਦੇਖ ਹੈ, ਨਾ ਰੰਗ ਹੈ, ਹੋ ਹੀ ਨਹੀਂ ਸਕਦੀ। ਕਹਿੰਦਾ ਅਣਜਾਣਾ
ਕਿਵੇਂ ਹੋ ਸਕਦੀ ਹੈ, ਇਹ ਐਡੀ ਸਿਸਟੀ ਕਰੋੜਾਂ ਬ੍ਰਹਮਣਾਂ ਦਾ ਕਰਤਾ ਹੱਤਾ, ਉਹ ਕਿਵੇਂ ਹੋ ਸਕਦੀ ਹੈ, ਧਰਮ ਪੈਂਦਾ ਕਿ ਨਾ। ਲੇਕਿਨ ਇਹ ਤਾਂ ਮਿਸਾਲਾਂ ਸਾਡੇ ਸਾਰਿਆਂ ਦੇ ਵਰਤੋਂ ਹੀ ਚੱਲਦੀਆਂ ਨੇ, ਅਨੇਕਾਂ ਚੀਜ਼ਾਂ ਹਨ ਜਿਹੜੀ ਸ਼ਕਲ ਸੂਰਤ ਕੋਈ ਨਹੀਂ, ਬੜੀ ਤਾਕਤ ਰੱਖਦੀਆਂ ਨੇ ਅਤੇ ਇਨਸਾਨ ਨਾਲ ਕੀ ਕੁਛ ਵਰਤਾਰੇ ਕਰਦੇ ਹਨ। ਇੱਕ ਗੱਲ ਜ਼ਿਆਦਾ ਕੀ ਕਹਿਣਾ, ਚਲੋ ਕ੍ਰੋਧ ਲਓ ਹੋਰ ਬਹੁਤੀਆਂ ਚੀਜ਼ਾਂ ਛੱਡੋ, ਗੁੱਸਾ ਕਿਉਂ ਨਹੀਂ ਆਉਂਦਾ, ਕੀ ਕਰਦਾ ਜਦੋਂ ਗੁੱਸਾ ਆਉਂਦਾ, ਹੈਂ ਤੇਜ ਕਰਦਾ ਭਰਾ ਨੂੰ ਭਰਾ ਮਾਰਨਾ, ਪੁੱਤਰ ਕੀ ਕੁਛ ਹੁੰਦਾ ਹੈ ਕ੍ਰੋਧ ਦੇ ਮਾਰੇ, ਕੀ ਸ਼ਕਲ ਹੈ ਕ੍ਰੋਧ ਦੀ, ਕੀ ਰੂਪ ਰੇਖ ਰੰਗ ਹੈ, ਦੇਖਿਆ ਕਿਸੇ ਨੇ, ਦੱਸੋ ਕੋਈ ਸ਼ਕਲ ਸੂਰਤ ਹੈ, ਇਹਦੀ ਤਾਕਤ ਕਿੰਨੀ ਹੈ, ਇਹਦੇ ਵਿੱਚ ਇਸੇ ਤਾਂ ਲੋਭ ਹੈ, ਕਿੰਨੀ ਤਾਕਤ ਹੈ, ਚੋਰੀਆਂ ਕਰਦਾ ਹੈ, ਡਾਕੇ ਮਾਰਦਾ ਹੈ, ਮਲੇਖਾਂ ਕਰਦਾ, ਆ ਕਰਦਾ, ਕੀ ਕਰਦਾ। ਇਸੇ ਤਰ੍ਹਾਂ ਬਹੁਤ ਚੀਜ਼ਾਂ ਹਨ, ਸੁੱਖ ਦੀ ਕੀ ਸ਼ਕਲ ਹੈ, ਦੁੱਖ ਦੀ ਕੀ ਸ਼ਕਲ ਹੈ, ਖੁਸ਼ੀ ਦੀ ਕੀ ਸ਼ਕਲ ਹੈ, ਜ਼ਮੀਨ ਦੀ ਕੀ ਸ਼ਕਲ ਹੈ, ਹੈ ਕੋਈ ਅਨੇਕਾਂ ਚੀਜ਼ਾਂ ਇੰਨੀਆਂ ਜੀ ਇਨਸਾਨ ਦੇ ਰੋਜ਼ ਵਰਤ ਵਰਤਾਰੇ ਚ ਆਉਂਦੀਆਂ ਹਨ, ਹਾਲਾਂਕਿ ਉਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਹਨ, ਜਿਹੜੀਆਂ ਸਭ ਦੇ ਵਰਤ ਵਰਤਾਰੇ ਚ ਆਉਂਦੀਆਂ। ਸ਼ਕਲ ਸੂਰਤ ਹੁੰਦੀ ਕੋਈ ਨੀ, ਹਰੇ ਕਹਿੰਦਾ ਮੈਨੂੰ ਬੜਾ ਗੁੱਸਾ ਆਇਆ, ਹੁਣ ਤੁਸੀਂ ਕਹੋ ਮੈਨੂੰ ਦਿਖਾ ਤਾ ਗੁੱਸਾ ਕਿਹੋ ਜਿਹਾ, ਦਿਖਾ ਦੂਗਾ ਕਿਸੇ ਮਹਾਤਮਾ ਦੇ ਪਾਸ। ਇਸ ਦਿਨ ਇੱਕ ਬੜਾ ਪੰਡਿਤ, ਬਹੁਤ ਵੱਡਾ ਪਾਰਾ ਵਿਦਵਾਨ, ਖਟ ਸ਼ਾਸਤਰੀ, ਸਾਰੀ ਵਿਦਿਆ ਪੜ੍ਹ ਕੇ ਉਹਨਾਂ ਪਾਸ ਪਹੁੰਚਿਆ, ਉਹਨੂੰ ਭਰਮ ਪੈ ਗਿਆ ਵੀ ਪਰਮਾਤਮਾ ਨੂੰ ਤੇਰੇ ਸੰਗ ਤੇ ਨਿਆਰਾ ਹੋਣਾ ਹੀ ਨਹੀਂ, ਐਵੇਂ ਕਹੀ ਜਾਂਦੇ, ਉਹਨੂੰ ਭਰਮ ਪੈ ਗਿਆ। ਸੋ ਉਹ ਵੱਡੇ ਵੱਡੇ ਵਿਦਵਾਨਾਂ ਨੂੰ, ਵਿਦਵਾਨ ਤਾਂ ਬੜਾ ਸੀ, ਗੱਲਾਂ ਨਾਲ ਕਿਸੇ ਨੂੰ ਆਉਣ ਨਾ ਦੇਵੇ। ਅਸੀਂ ਅਖੀਰ ਕਿਸੇ ਨੇ ਕਿਹਾ ਪੁਰਾਣੇ ਮਹਾਤਮਾ ਅਨੁਭਵੀ ਮਹਾਤਮਾ ਨੇ ਉਹਨਾਂ ਨੂੰ ਪਾਸ ਪਹੁੰਚ, ਅਨੁਭਵੀ ਉਹਨੂੰ ਕਹਿੰਦੇ ਜਿਹਨੇ ਕਮਾਈ ਕੀਤੀ। ਇੱਕ ਵਿਦਵਾਨ ਹੁੰਦਾ, ਇੱਕ ਅਨੁਭਵੀ ਹੁੰਦਾ, ਉਹਦਾ ਕਿੰਨਾ ਫਰਕ ਹੈ। ਅਨੁਭਵੀ ਜਿਹੜਾ ਹੁੰਦਾ ਸਚਕਸ਼ੂ ਹੈ, ਜਿਹੜਾ ਸਿਰਫ ਮੇਰਾ ਵਿਦਵਾਨ ਹੈ ਪੜ੍ਹਿਆ ਹੀ ਹੈ, ਉਹ ਅੰਨਾ ਹੈ, ਇੰਨਾ ਫਰਕ ਹੈ, ਉਹ ਅੱਖਾਂ ਵਾਲਾ ਅੰਨਾ ਹੈ। ਇਉਂ ਕਰਕੇ ਖੈਰ ਉਹ ਪੜ੍ਹਿਆ ਤਾਂ ਸੀ, ਲੇਕਿਨ ਉਹਨੂੰ ਅਨੁਭਵ ਨਹੀਂ ਸੀ, ਉਹਨੂੰ ਭਰਮ ਪੈ ਗਿਆ ਵੀ ਜਿਸ ਦੀ ਸ਼ਕਲ ਸੂਰਤ ਨਹੀਂ ਹੋਣਾ ਹੀ ਨਹੀਂ। ਫਿਰ ਕਈਆਂ ਨਾਲ ਗੱਲਾਂ ਬਾਤਾਂ ਕੀਤੀਆਂ, ਗੱਲੀ ਤੱਕ ਸੁਣਾਉਣ ਨਾ ਦੇਵੇ ਉਹ, ਅਸੀਂ ਫਲਾਣੇ ਮਹਾਤਮਾ ਕੋਲ ਜਾ ਗਿਆ, ਉੱਥੇ ਗਿਆ ਮਹਾਤਮਾ ਬੈਠੇ ਸਰਵਜੀਤ ਸਭਾ ਦੇ ਵੀ ਬੈਠੇ ਆਰਾਮ ਨਾਲ, ਜਾ ਕੇ ਕਹਿਣ ਲੱਗਾ ਜੀ, ਕਹਿੰਦੇ ਨੇ ਪਰਮਾਤਮਾ ਨੂੰ ਕੋਈ ਅਸੰਗ ਸੇ ਨਿਆਰਾ ਹੈ, ਇਸ ਵਸਤੂ ਦੀ ਸ਼ਕਲ ਨਹੀਂ ਸੂਰਤ ਨੀ ਕਿਵੇਂ ਹੋ ਸਕਦੀ ਹੈ? ਕੋਈ ਉਹਨਾਂ ਨੇ ਪ੍ਰਮਾਣ ਤਾਂ ਕੀ ਦਿੱਤੇ ਪਹਿਲਾਂ, ਲੇਕਿਨ ਉਹ ਵਿਦਵਾਨ ਸੀ, ਛੱਟ ਆਪਣੀ ਵਿਦਿਆ ਦੀ ਬਲ ਕਰਕੇ ਉਹਦੇ ਪ੍ਰਮਾਣ ਨੂੰ ਕੱਟ ਦੇਵੇ? ਸੋਚੀਆਂ ਨੀ ਮੰਨਣਾ, ਇਹਨੂੰ ਫਿਰ ਜੁੱਤੀਆਂ ਲਾਉਣਾ ਪਏਗਾ। ਫਿਰ ਕਹਿਣਗੇ ਬਾਈ, ਬਿਨਾਂ ਸ਼ਕਲ ਸੂਰਤ ਵੀ ਬਹੁਤ ਚੀਜ਼ਾਂ ਹੋ ਸਕਦੀਆਂ ਨੇ, ਲੇਕਿਨ ਕਿਵੇਂ ਹੋ ਸਕਦੀਆਂ? ਹੋ ਸਕਦੀਆਂ, ਕਹਿੰਦੇ ਬਹੁਤ ਸਾਰੀਆਂ। ਇਦੋਂ ਉਹ ਨਾ ਹੀ ਮੈਨੇ ਮਹਾਤਮਾ ਉੱਥੇ ਪੱਥਰ ਮਾਰ ਪਿਆ ਸੀ, ਬੜਾ ਤਿੱਖਾ ਚੱਕ ਉਹਦੇ ਮੱਥੇ ਮਾਰੇ, ਲੱਗਣ ਸਵਾਰੀ ਖੂਨ ਦੀ ਤਾਰਾ ਪਈ, ਬੜੀ ਤਕਲੀਫ ਹੋਈ, ਤੇਜ਼ੀ ਚੱਲ ਗਿਆ। ਕਹਿ ਤੁਸੀਂ ਕਿਹਨੇ ਮਹਾਤਮਾ ਬਣਾਤੇ? ਕਸਾਈ ਹੋ, ਪੁਰਾਣਾ ਮੇਰਾ ਸਿਰ ਫਾੜ ਦਾ ਆਕਰਸ਼ਣ ਬਹੁਤ ਬਹੁਤ ਚੁੱਪ ਰਹੇ। ਜਾਣਨੇ ਚ ਵੀ ਤਾਂ ਜਵਾਬ ਐਵੇਂ ਹੋ, ਜਿੱਦਾਂ ਤੱਕ ਕਰਨੇ ਨਹੀਂ ਸੀ, ਜਵਾਬ ਦੇਣਾ ਸੀ ਉਹਦਾ, ਉਹ ਚੁੱਪ ਰਹੇ। ਕਾਫੀ ਦੇਰ ਤਾਂ ਆਪਣਾ ਬੋਲ ਬਾਲ ਕੇ ਸਾਰਾ ਜ਼ੋਰ ਲਾ ਕੇ ਹਟ ਗਿਆ। ਅਖੀਰ ਜਦੋਂ ਕੁਛ ਸਾਰਾ ਜ਼ੋਰ ਲਾ ਕੇ ਠੰਡਾ ਜਾਓਗੇ, ਕਹਿਣ ਦਾ ਕੀ ਹੋਇਆ ਤੈਨੂੰ? ਤੁਸੀਂ ਪੱਥਰ ਮਾਰਿਆ ਤੇ ਮੇਰੇ ਸਿਰ ਪਾਟ ਗਿਆ, ਮੈਨੂੰ ਕਿੰਨਾ ਕਸ਼ਟ ਹੋਇਆ, ਕਿੰਨਾ ਦੁੱਖ ਹੋਇਆ। ਉਹ ਕਹਿੰਦੇ ਦਿਖਾ ਤਾਂ ਦੁੱਖ ਕਿਹਾ ਜਾ ਮੈਨੂੰ? ਉਹ ਕਹਿੰਦੇ ਰੱਬ ਦਿਖਾਓ ਮੈਨੂੰ, ਦੇਖਣ ਤੇ ਨਿਆਰਾ ਹੈ। ਕਹਿੰਦੇ ਦਿਖਾ ਤਾਂ ਕਿਹਾ ਜਾ ਦੁੱਖ? ਕਹਿੰਦੇ ਮੈਨੂੰ ਹੋਇਆ ਹੈ, ਮੈਂ ਮੇਰਾ ਮਨ ਅਨੁਭਵ ਕਰਦਾ ਹੈ, ਮੇਰਾ ਮਨ ਮਹਿਸੂਸ ਕਰਦਾ ਹੈ। ਮਹਿਸੂਸ ਕਰਦਾ ਕਿ ਨਾ ਸ਼ਕਲ ਦਿਖਾ? ਕਹਿੰਦੇ ਸ਼ਕਲ, ਕਹਿੰਦੇ ਕੋਈ ਮੈਂ ਮਹਿਸੂਸ ਕਰ ਰਿਹਾ। ਕਹਿੰਦੇ ਇਸੀ ਤਰ੍ਹਾਂ ਰੱਬ ਨੂੰ ਵੀ ਮਹਿਸੂਸ ਕੀਤਾ ਜਾਂਦਾ ਹੈ। ਜਦੋਂ ਤੇਰਾ ਮਨ ਹੁਣ ਟਿਕੇਗਾ ਉਸ ਅਵਸਥਾ ਨੂੰ ਪ੍ਰਾਪਤ, ਤੂੰ ਮਹਿਸੂਸ ਕਰੇਂਗੇ ਵੀ ਹਾਂ ਉਹ ਹੈ, ਉਹ ਸਾਰੀ ਸ਼ਿਸ਼ਤੀ ਦਾ ਕਰਤਾ ਹਰਤਾ ਕਰਤਾ ਹੈ। ਜਿਵੇਂ ਦੁੱਖ ਇੰਨਾ ਪੱਥਰ ਨੇ ਦੁੱਖ ਦੇ ਦਿਨ ਗ੍ਰਹਿਣ ਕੀਤਾ, ਇਸ ਤਰ੍ਹਾਂ ਪਰਮਾਤਮਾ ਉਸ ਅਵਸਥਾ ਵਿੱਚ ਫਿਰ ਨਿਰਗੁਣ ਦੀ ਪ੍ਰਾਪਤੀ ਹੁੰਦੀ ਹੈ। ਉਹਦੀ ਪੂਜਾ ਨਿਰਗੁਣ ਫੁੱਲਾਂ ਕਰਕੇ, ਸ਼ਾਮ ਸੰਭੋ ਤੇ ਤਿੰਨ ਫੁੱਲ ਦੱਸੇ, ਇਹਨਾਂ ਦਾ ਉਹਦੀ ਪੂਜਾ ਕਰਕੇ ਤ੍ਰਿਤੇ ਬ੍ਰਹਮ ਗਿਆਨੀ ਹਨ। ਸਦਾ ਹੀ ਇੱਥੇ ਸਹਿ ਚੌਂਟ ਕਰੀ ਆਨੰਦ ਵੀ ਮਸਤ ਹੋ ਜਾਂਦੇ।